एक ओंकार सतनाम कर्ता पुरख निर्भव निर्वैर अकाल मूरत अजुनी सैभं गुरप्रसाद जप आद सच जगाद सच है भी सच नानक होसी भी सच करो कृपा सारे आखो आद सच जगाद
सच
है भी सच नानक
होसी भी सच
जुड़ के आद सच जगाद
सच
है भी सच नानक
होसी भी सच
फिर एक बार करो कृपा आद सच जगाद
सच
है भी सच नानक
होसी भी सच
अगम अगोचर सच साहिब मेरा सच साहिब मेरा नानक बोले बुलाया तेरा धन गुरु ग्रंथ साहिब पिताजी नानक बोले बुलाया तेरा तुमरी गत मित तुम ही जानी नानक दास सदा कुर्बानी तुमरी गत मित तुम ही जानी नानक दास सदा कुर्बानी वाहिगुरु जी का खालसा वाहिगुरु जी की फतेह वज के आखो जी वाहिगुरु जी का खालसा वाहिगुरु जी की फतेह नाम जपो मन मेरे गुरमुख नाम जपो मन मेरे नाम जपो
मन मेरे गुरमुख नाम जपो मन मेरे
नाम जपो मन मेरे गुरमुख नाम जपो मन मेरे
नाम जपो मन मेरे गुरमुख नाम जपो मन मेरे
नानक पावो सुख कनेरे नानक पावो सुख कनेरे
नानक पावो सुख कनेरे नानक पावो सुख कनेरे
नानक पावो सुख कनेरे नानक पावो सुख कनेरे नानक
पावो सुख कनेरे नानक पावो सुख कनेरे
पावो सुख कनेरे गुरमुख नाम जपो मन मेरे पावो सुख अंदरों
नाम जपो मन मेरे
नाम जपो मन मेरे नाम जपो मन मेरे
नाम जपो मन मेरे गुरमुख नाम जपो मन मेरे
जी नाम जपो मन मेरे नाम जपो मन मेरे
नाम जपो मन मेरे नाम जपो मन मेरे
वाहेगुरु 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 वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
वाहेगुरु वाहेगुरु
जुड़ के जुड़ के
वाहेगुरु 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 वाहेगुरु
सुरत नूं जोड़ के ना सुरत नूं जोड़ के सुरत नूं आप जी नूं बेनती एक मिनट लई रुको सुरत नूं जोड़ के एक बार गुरु गोबिंद सिंह साहब कहिंदे जिहदे मूंह चो निकल गया ना वाहेगुरु बहुती वार नहीं एक बार जिन तुम्हें संभारा पढ़ दियो एक बार जिन तुम्हें संभारा याद कीता महाराज मिलिया कि कहिंदे काल फांस ते ताहे उभारा जिन्हें एक बार मेरे मालक जुड़ के तेरा नाम जपया उन्हों तू काल दी फांसी तो बचा लिया ਕਾਲ ਫਾਸਤੇ ਤਾਏ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ। ਇਹ ਜਿਹੜਾ ਨਾਮ ਆਪ ਜੀ ਨੂੰ ਮੈਂ ਕਹਿ ਰਿਹਾ, ਜੁੜ ਕੇ ਜਪੋ, ਜੁੜ ਕੇ ਜਪੋ, ਜੁੜ ਕੇ ਕਿਤੇ ਸੁਰਤ ਟਿਕਾਓ। ਨਰਮਣ ਆਦਮੀ ਕਹਿੰਦੇ, ਜਿਸ ਆਦਮੀ ਨੇ, ਜਿਸ ਜੀਵ ਆਤਮਾ ਨੇ ਤੇਰਾ ਨਾਮ ਬਾਪੂ ਆਖਿਆ, ਤੇਰਾ ਨਾਮ ਜਪਿਆ, ਜਿਨ ਨਰ ਨਾਮ ਤਿਹਾਰੋ ਕਹਾ, ਉਹ ਦਾਰਦ ਦੁਸ਼ਟ ਦੋਖ ਤੇ ਰਹਾ। ਦਾਰਦ ਮਣੇ ਹੁੰਦੇ ਗਰੀਬੀ, ਦੁਸ਼ਟ ਜਿਹੜੇ ਪੰਜ ਕਾਮ ਕਰੋ ਲੋਮ ਹੰਕਾਰ ਅੰਦਰ ਵਸੇ ਪਏ ਨੇ, ਦੁੱਖ ਜਿਹੜੀਆਂ ਬਿਮਾਰੀਆਂ, ਇਹ ਤਿੰਨਾਂ ਚੀਜ਼ਾਂ ਤੋਂ ਉਹ ਸੁਤੇ ਸਿੱਧ ਮੇਰੇ ਸਤਿਗੁਰੂ ਬਚ ਗਿਆ ਜਿਹਨੇ ਤੇਰਾ ਨਾਮ ਜਪ ਲਿਆ। ਇਸ ਕਰਕੇ ਜਪੋ, ਵਾਹਿਗੁਰੂ 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 ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ
ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ,
ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ,
ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ,
ਗਾਓ ਮੇਰੀ ਰਸਨਾ ਵਾਹਿਗੁਰੂ ਵਾਹਿਗੁਰੂ, ਗਾਓ ਮੇਰੀ ਰਸਨਾ ਵਾਹਿਗੁਰੂ ਵਾਹਿਗੁਰੂ, ਗਾਓ ਮੇਰੀ
ਰਸਨਾ
ਅੰਦਰੋਂ ਫਿਰ ਜਿਉਂ,
ਗਾਓ ਮੇਰੀ ਰਸਨਾ
ਵਾਹਿਗੁਰੂ ਵਾਹਿਗੁਰੂ, ਗਾਓ ਮੇਰੀ ਰਸਨਾ ਵਾਹਿਗੁਰੂ ਵਾਹਿਗੁਰੂ, ਗਾਓ ਮੇਰੀ
ਰਸਨਾ ਵਾਹਿਗੁਰੂ ਵਾਹਿਗੁਰੂ, ਗਾਓ ਮੇਰੀ ਰਸਨਾ ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ
ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ,
ਨਾਮ ਜਪੋ ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ, ਨਾਮ ਜਪੋ
ਮਨ ਮੇਰੇ ਗੁਰਮੁਖ, ਨਾਮ ਜਪੋ ਮਨ ਮੇਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਇਹ ਮੁਬਾਰਕ ਵਚਨ ਆਪਣੇ ਅੰਦਰ ਉਤਰ ਜਾਣ ਦਿਓ ਗੁਰਸਿੱਖੋ ਪਿਆਰਿਓ। ਜਿੰਨੇ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੋ, ਹਰ ਪ੍ਰਾਣੀ ਇਹ ਸਮਝੇ ਕਿ ਮੇਰੇ ਮਨ ਨੂੰ ਆਵਾਜ਼ ਮਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਮਨਾ, ਹਰ ਆਪਾਂ ਜਿੰਨੇ ਬੈਠੇ ਹਾਂ ਆਪੋ ਆਪਣੇ ਅੰਦਰ ਆਵਾਜ਼ ਮਾਰੀਏ ਕਿ ਮੇਰੇ ਮਨਾ ਪਰਮੇਸ਼ਵਰ ਦਾ ਨਾਮ ਜਪ, ਗੁਰਮੁਖ ਨਾਮ ਜਪੋ ਮਨ ਮੇਰੇ, ਹੇ ਮੇਰੇ ਮਨਾ ਗੁਰੂ ਵੱਲ ਨੂੰ ਮੁੱਖ ਕਰ, ਗੁਰੂ ਦੀ ਮੱਤ ਉੱਤੇ ਚੱਲ ਤੇ ਨਾਮ ਜਪਿਆ ਕਰ, ਤੇ ਫਿਰ ਮਿਲੂਗਾ ਕਿ ਨਾਨਕ ਪਾਵੋ ਸੁਖ ਕਨੇਰੇ। ਇੱਕ ਸੁਖ ਨਹੀਂ, ਦੋ ਸੁਖ ਨਹੀਂ, ਬੇਅੰਤ ਸੁਖ ਮਿਲਣਗੇ ਜਦੋਂ ਮੇਰੀ ਜੀਵ ਆਤਮਾ ਤੂੰ ਪਰਮੇਸ਼ਵਰ ਦਾ ਨਾਮ ਜਪੇਗੀ, ਆਪਣੇ ਮੂਲ ਦੇ ਨਾਲ ਜੁੜ ਜਾਏਗੀ। ਕਈ ਵਾਰ ਤੁਸੀਂ ਆਉਂਦੇ ਹੋ, ਦੇਖਦੇ ਹੋ ਸਤਿਗੁਰੂ ਦਰਬਾਰ ਦੇ ਵਿੱਚ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਹੈ, ਜਿਹੜਾ ਕੱਲ ਤੋਂ ਟੁੱਟਾ ਹੁੰਦਾ ਹੈ, ਕਮਲਾ ਗਿਆ ਹੁੰਦਾ ਹੈ। ਅੱਜ ਕਦੀ ਸੋਚੋ ਕਿ ਫੁੱਲ ਤੇ ਖਿੜਿਆ ਸੀ ਕੱਲ, ਅੱਜ ਕਿਉਂ ਕਮਲਾ ਗਿਆ? ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਪਣੇ ਅੰਦਰ ਝਾਤੀ ਮਾਰੋ। ਜਿਹੜਾ ਫੁੱਲ ਕੱਲ 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 ਕਰਦਾ ਸੀ, ਅੱਜ ਕਿਉਂ ਕਮਲਾ ਗਿਆ? ਜਵਾਬ ਸੁਰਤ ਵਿੱਚੋਂ ਆਊਗਾ ਕਿ ਜਿਸ ਟਾਹਣੀ ਦੇ ਨਾਲ ਲੱਗ ਕੇ ਖਿੜਿਆ ਸੀ ਨਾ, ਉਸ ਟਾਹਣੀ ਨਾਲੋਂ ਇਹਦਾ ਸੰਬੰਧ ਟੁੱਟ ਗਿਆ। ਇਸੇ ਤਰ੍ਹਾਂ ਆਪਾਂ ਜਿੰਨੇ ਵੀ ਆ ਗੁਰਮੁਖ ਪਿਆਰੇ, ਉਹ ਖੇਡ ਤਾਂ ਹੀ ਸਕਦੇ ਹਾਂ ਜੇ ਅਸੀਂ ਆਪਣੇ ਮੂਲ ਨਾਲ ਜੁੜੇ ਹੋਈਏ। ਜੇ ਪਰਮੇਸ਼ਵਰ ਤੋਂ ਆਪਾਂ ਟੁੱਟ ਗਏ ਤੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ, ਸਾਰੀ ਸ੍ਰਿਸ਼ਟੀ ਦੇ ਰੋਗ ਉਸ ਜੀਵ ਆਤਮਾ ਦੇ ਘਰ ਵਿੱਚ ਡੇਰਾ ਲਾ ਲੈਂਦੇ ਨੇ ਜਿਹੜੇ ਪਰਮੇਸ਼ਵਰ ਨੂੰ ਭੁੱਲ ਜਾਂਦੇ ਨੇ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤੇ ਇੱਥੋਂ ਤੱਕ ਵੀ ਕਹਿੰਦੇ ਨੇ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਸਾਰੀ ਸ੍ਰਿਸ਼ਟੀ ਦਾ ਕੋਈ ਰਾਜਾ ਬਣ ਜਾਏ, ਛੋਟੀ ਮੋਟੀ ਗੱਲ ਨਹੀਂ ਕਿ ਕੋਈ ਅਮੀਰ ਬਣ ਜਾਏ, ਇੱਕ ਇਲਾਕੇ ਦਾ ਕੋਈ ਰਾਠ ਬਣ ਜਾਏ, ਇੱਕ ਇਲਾਕੇ ਦਾ ਕੋਈ ਸਰਦਾਰ ਬਣ ਜਾਏ। ਸਾਹਿਬ ਜੀ ਤੇ ਕਹਿੰਦੇ ਸਾਰੀ ਸ੍ਰਿਸ਼ਟੀ ਜਿੰਨੀ ਹੈ ਨਾ, ਸਾਰੀ ਸ੍ਰਿਸ਼ਟੀ ਦਾ ਕੋਈ ਬਾਦਸ਼ਾਹ ਬਣ ਜਾਵੇ, ਤੇ ਮੇਰੇ ਸਾਹਿਬ ਕਹਿੰਦੇ ਉਹ ਵੀ ਦੁਖੀ ਆ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ, ਸੁਖੀ ਕਿਸ ਤਰ੍ਹਾਂ ਹੋਊਗਾ ਜੀ? ਹਰ ਕੋ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕੋ ਨਾਮ ਜਪਤ ਨਿਸਤਰੇ ਅਨਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕੋ ਨਾਮ ਜਪਤ ਅਗਾਵੇ ਜੇ ਮਾਰਗੇ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਏ ਨਾਨਕ ਗੁਰਮੁਖ ਪਰਮਗਤ ਪਾਈਏ ਜਿੱਥੇ ਇਹਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ ਉਸ ਪਰਮੇਸ਼ਵਰ ਦੇ ਨਾਮ ਨੇ ਇਹਦੀ ਸਹਾਇਤਾ ਕਰਨੀ ਆ ਇਸ ਕਰਕੇ ਆਪਣੇ ਮਨ ਨੂੰ ਆਵਾਜ਼ ਦਿਓ ਸੁੱਤੇ ਪੈ ਨੂੰ ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਮ ਜਪੋ
ਮੇਰੇ ਗੁਰਮੁਖ ਨਾਮ ਜਪੋ ਮਨ ਮੇਰੇ
ਨਾਮ ਜਪੋ ਮਨ ਮੇਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਮ ਜਪੋ ਮਨ
ਮੇਰੇ ਗੁਰਮੁਖ ਨਾਮ ਜਪੋ ਮਨ ਮੇਰੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਆਓ ਸਤਿਗੁਰੂ ਦੇ ਹੁਣ ਚਰਨਾਂ ਨਾਲ ਜੁੜੀਏ ਜਿਨ੍ਹੇ ਗੁਰਸਿੱਖ ਮਾਈ ਭਾਈ ਆਇਓ ਕੱਲ ਆਪ ਜੀ ਨੇ ਬਾਬਾ ਫਰੀਦ ਜੀ ਦੇ ਪਾਵਨ ਸਲੋਕਾਂ ਦੀ ਕਥਾ ਆਰੰਭਤਾ ਵਿੱਚ ਸਰਵਣ ਕਰ ਲਈ ਗੁਰਮੁਖ ਪਿਆਰੇ ਜਿਹੜੇ ਰਿਕਾਰਡਿੰਗ ਕਰ ਰਹੇ ਨੇ ਇਸ ਕਰਕੇ ਇੱਕ ਵਾਰ ਸੂਖਸ਼ਮ ਤੌਰ ਤੇ ਪਹਿਲੇ ਸਲੋਕ ਨੂੰ ਅੱਜ ਫੇਰ ਵਿਚਾਰਾਂਗੇ ਇੱਕ ਵਾਰ ਜਿੰਨੇ ਗੁਰਮੁਖ ਪਿਆਰੇ ਹੋ ਰੀੜ ਦੀ ਹੱਡੀ ਸਿੱਧੀ ਕਰੋ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਕੇ ਇੱਕ ਰਸ ਹੋ ਕੇ ਨੱਕ ਦੀ ਕਰੂੰਬਲੀ ਤੇ ਸੁਰਤ ਟਕਾਇਓ ਤੇ ਇੱਕ ਵਾਰ ਪਿਆਰ ਵਿੱਚ ਆਣ ਕੇ ਕੁਝ ਸਮਾਂ ਸਤਿਗੁਰੂ ਦਾ ਸਿਮਰਨ ਕਰ ਲਓ ਵਾਹਿਗੁਰੂ 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 ਸਤਿਗੁਰੂ ਦੇ ਚਰਨਾਂ ਵਿੱਚ ਇੱਕ ਬੜੀ ਪਿਆਰੀ ਤੇ ਨਿਆਰੀ ਅਰਦਾਸ ਗੁਰੂ ਨਾਨਕ ਸਾਹਿਬ ਨੇ ਕੀਤੀ। ਪਿਆਰ ਵਿੱਚ ਆਖੋ ਇੱਕ ਨਾਨਕ ਕੀ ਅਰਦਾਸ, ਬੋਲੋ ਇੱਕ
ਨਾਨਕ ਕੀ ਅਰਦਾਸ,
ਇੱਕ ਨਾਨਕ ਕੀ ਅਰਦਾਸ,
ਨਾਨਕ ਕੀ ਅਰਦਾਸ,
ਜੇ ਤੁਧ ਭਾਵ ਸੀ, ਜੇ ਤੁਧ ਭਾਵ ਸੀ,
ਜੇ ਤੁਧ ਭਾਵ ਸੀ,
ਹੱਥ ਜੋੜੋ,
ਜੇ ਤੁਧ ਭਾਵ ਸੀ,
ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ,
ਇੱਕ ਨਾਨਕ ਕੀ ਅਰਦਾਸ, ਇੱਕ ਨਾਨਕ ਕੀ ਅਰਦਾਸ,
ਜੇ ਤੁਧ ਭਾਵ ਸੀ, ਜੇ ਤੁਧ ਭਾਵ ਸੀ,
ਜੇ ਤੁਧ ਭਾਵ ਸੀ, ਜੇ ਤੁਧ ਭਾਵ ਸੀ,
ਕੀ ਅਰਦਾਸ ਹੈ ਜੀ? ਮੈਂ ਦੀਜੇ ਨਾਮ ਨਿਵਾਸ, ਬੋਲੋ ਮੈਂ ਦੀਜੇ, ਕਰਿਓ ਅਰਦਾਸ, ਸਤਿਗੁਰੂ ਸਾਹਮਣੇ ਬੈਠੇ ਨੇ ਦੇਣ ਵਾਲੇ, ਮੈਂ ਦੀਜੇ ਨਾਮ ਨਿਵਾਸ, ਮੈਂ ਦੀਜੇ, ਸਾਰੇ ਕਿਉਂ ਨੀ ਮੰਗਦੇ, ਭੁੱਖ ਨੀ ਲੱਗੀ, ਮੈਂ ਦੀਜੇ, ਹੇ ਸਤਿਗੁਰੂ ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਕਰ ਦਿਓ, ਮੈਂ ਦੀਜੇ ਨਾਮ ਨਿਵਾਸ, ਹਰ ਗੁਣ ਗਾਵ ਸੀ, ਹਰ ਗੁਣ ਗਾਵ ਸੀ, ਹੇ ਸਾਹਿਬ ਮੇਰੇ ਹਿਰਦੇ ਚ ਨਾਮ ਵਸਾ ਦੇ, ਮੈਂ 24 ਘੰਟੇ ਜਪਿਆ ਕਰਾਂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।
ਇਹ ਬੜੀ ਪਿਆਰੀ ਬੇਨਤੀ ਹੈ, ਰਹਿੰਦੇ ਸਵਾਸ ਜੇ ਜੀਵ ਆਤਮਾ ਇਸ ਮਾਲਕ ਦੇ ਚਰਨਾਂ ਵਿੱਚੋਂ ਮੰਗ ਲੈ, ਤੇ ਬਚਨ ਆ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਜੇ ਤੁਸੀਂ ਨਾਮ ਮੰਗੋਗੇ ਗੁਰਮੁਖੋ, ਝੋਲੀਆਂ ਭਰ ਦੇਣਗੀਆਂ ਨਾਮ ਨਾਲ, ਆਪਾਂ ਮੰਗਿਆ ਹੀ ਹੋਰ ਕੁਝ ਆ, ਜਿਹਦੇ ਨਾਲ ਭੁੱਖ ਘਟੀ ਨਹੀਂ, ਭੁੱਖ ਵਧੀ ਆ, ਦੁਨਿਆਵੀ ਦੌਲਤ ਮੰਗੀ ਆ, ਸੱਚ ਜਾਣਿਓ ਜਿਹਨੇ 10 ਮੰਗੇ ਨੇ, ਜੇ ਉਹਨੂੰ 10 ਮਿਲ ਗਏ, ਉਸੇ ਵੇਲੇ ਮਨ ਨੇ ਆਖਿਆ ਨੇ 20 ਚਾਹੀਦੇ ਸੀ, ਜੇ 20 ਮਿਲ ਗਏ ਆਖਣਿਆ 40 ਚਾਹੀਦੇ ਸੀ, ਜੇ 500 ਗਜ ਦਾ ਘਰ ਮਿਲ ਗਿਆ ਕਹਿੰਦਾ 1000 ਗਜ ਦਾ ਚਾਹੀਦਾ ਸੀ। ਇਸ ਤਰ੍ਹਾਂ ਹੀ ਦੁਨੀਆ ਦੀ ਹਰ ਦੌਲਤ ਨਾਲ ਭੁੱਖ ਵੱਧਦੀ ਆ, ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਦੇਹ ਨਾਮ ਸੰਤੋਖੀਆ, ਜਿਹਦੇ ਨਾਲ ਉਤਰੇ ਮਨ ਕੀ, ਹੇ ਮੇਰੇ ਮਾਲਕ ਉਹ ਵਸਤੂ ਬਖਸ਼ ਦੇ ਜਿਹਦੇ ਨਾਲ ਮਨ ਰੱਜ ਜਾਵੇ, ਤੇ ਇੱਕੋ ਹੀ ਚੀਜ਼ ਆ ਮਨ ਨੂੰ ਰਜਾਉਣ ਵਾਲੀ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ, ਮਨ ਕਰਕੇ ਤਨ ਕਰਕੇ ਜਦੋਂ ਜੀਵ ਆਤਮਾ ਪਰਮ ਪਿਤਾ ਪਰਮੇਸ਼ਵਰ ਦੀ ਬੰਦਗੀ ਕਰਦੀ ਆ, ਗੁਰਮੁਖ ਪਿਆਰਿਓ ਅੰਮ੍ਰਿਤ ਵੇਲੇ ਉੱਠਦੀ ਚੌਂਕੜਾ ਮਾਰਦੀ, ਉਹਦੀ ਯਾਦ ਵਿੱਚ ਜੁੜਦੀ ਆ, ਇਹਦੀਆਂ ਫਿਰ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ। ਮੇਰਾ ਸਾਹਿਬ ਕਿਰਪਾ ਕਰੇ ਮਨ ਕਰਕੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੁਣ ਬਾਬਾ ਫਰੀਦ ਜੀ ਦੇ ਪਾਵਨ ਸਲੋਕ ਆਪ ਜੀ ਨੇ ਸਰਵਣ ਕਰਨੇ ਨੇ। ਮੈਂ ਰੋਜ਼ ਇੱਕ ਬਚਨ ਆਪ ਜੀ ਨੂੰ ਰਿਪੀਟ ਕਰਾਇਆ ਕਰਨਾ ਹੈ ਕਿ ਮੈਂ ਕੀ ਕਿਹਾ ਸੀ, ਘਰ ਵਿੱਚ ਕੀ ਬੋਲਣਾ ਹੈ ਦੱਸੋ, ਪੰਜਾਬੀ ਬੋਲਣੀ, ਪੰਜਾਬੀ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣੀ, ਪੰਜਾਬੀ ਵਿੱਚ ਗੱਲਾਂ ਕਰਨੀਆਂ। ਇੱਕ ਵਾਰ ਸਾਰੇ ਗੱਜ ਕੇ ਆਖੋ ਕੀ ਬੋਲਣਾ ਜੀ, ਪੰਜਾਬੀ ਬੋਲਣੀ, ਪੰਜਾਬੀ ਵਿੱਚ ਬਚਨ ਆਪਣੇ ਬੱਚੇ ਬੱਚੀਆਂ ਨਾਲ ਕਰਨੇ ਆ, ਪੰਜਾਬੀ ਮਾਤ ਭਾਸ਼ਾ ਹੈ, ਪੰਜਾਬੀ ਵਿੱਚ ਗੁਰਬਾਣੀ ਲਿਖੀ ਆ, ਆਪਾਂ ਕਿਤਨਾ ਗੁਰਬਾਣੀ ਦਾ ਗਿਆਨ ਪ੍ਰਾਪਤ ਕਰਾਂਗੇ ਜੇ ਸਾਨੂੰ ਪੰਜਾਬੀ ਭੁੱਲ ਗਈ ਤੇ। ਇਸ ਕਰਕੇ ਗੁਰਮੁਖ ਪਿਆਰਿਓ ਪੰਜਾਬੀ ਦੀ ਕਦਰ ਕਰਨੀ ਆਪਣੀ ਮਾਤ ਭਾਸ਼ਾ ਦੀ, ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਹੋਏ ਘਰ ਦੇ ਵਿੱਚ ਬੱਚਿਆਂ ਵਿੱਚ ਪੰਜਾਬੀ ਬੋਲਣੀ ਆ। ਸਤਿਗੁਰੂ ਕਿਰਪਾ ਕਰੇ ਮੁਸਲਮਾਨ ਫਕੀਰ ਰੱਬੀ ਰੰਗ ਵਿੱਚ ਰੱਤੀ ਹੋਈ ਆਤਮਾ ਕਿੰਨੇ ਸੁੰਦਰ ਪੰਜਾਬੀ ਦੇ ਬਚਨ ਕਰਦੀ। ਇੱਕ ਵਾਰ ਆਰੰਭ ਤੋਂ ਫੇਰ ਸਰਵਣ ਕਰ ਲੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸ਼ੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਕਿ ਇਹ ਸਲੋਕ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਬਾਣੀ ਦਾ ਸਿਰਲੇਖ ਲਿਖਿਆ। ਇਹ ਸਲੋਕ ਸ਼ੇਖ ਫਰੀਦ ਕੇ, ਇਹ ਸ਼ੇਖ ਫਰੀਦ ਜਿਹੜੇ ਮੁਸਲਮਾਨ ਹੋਏ ਨੇ ਉਹਨਾਂ ਦੀ ਇਹ ਬਾਣੀ ਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ, ਗੁਰੂ ਅਰਜਨ ਦੇਵ ਵਿੱਚ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਤੇ ਸਾਹਿਬ ਕਹਿੰਦੇ ਨੇ ਮੰਗਲਾਚਰਨ ਵਿੱਚ ਕਹਿੰਦੇ ਨੇ ਮੇਰੇ ਸਤਿਗੁਰੂ ਗਰੀਬ ਨਿਵਾਜ, ਇੱਕ ਓਅੰਕਾਰ ਇੱਕ ਪਿਤਾ ਪਰਮੇਸ਼ਵਰ, ਓਅੰਕਾਰ ਪਸਾਰਾ, ਉਹ ਪਸਾਰੇ ਵਿੱਚ ਇੱਕ ਜਿਹੜਾ ਰਵਿਆ ਵਾਹਿਗੁਰੂ ਆ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ।
ਜਿਸ ਦਿਹਾਰੈ ਧਨ ਵਰੀ ਸਾਹੇ ਲੈ ਲਿਖਾਏ।
ਕੱਲ ਆਪ ਜੀ ਨੇ ਸਰਵਣ ਕਰ ਲਿਆ ਸੀ ਜਿਤ ਦਿਨ ਇਹ ਜੀਵ ਆਤਮਾ ਇੱਥੇ ਸੰਸਾਰ ਵਿੱਚ ਆਉਂਦੀ ਹੈ ਇਹਦਾ ਮਰਨ ਦਾ ਸਾਹਾ ਦਿਨ ਉਸ ਦਿਨ ਲਿਖਿਆ ਜਾਂਦਾ ਹੈ ਜੀ।
ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾ ਲੈ ਆਏ।
ਮਲਕ ਜੇ ਕੰਨੀ, ਜਿਹਦਾ ਮਤਲਬ ਜਿਹੜਾ ਮੌਤ ਦਾ ਫਰਿਸ਼ਤਾ ਅੱਜ ਤੱਕ ਸੁਣਿਆ ਸੀ ਵੱਡੇ ਵਡੇਰਿਆਂ ਕੋਲੋਂ ਕਿ ਜੀਵ ਆਤਮਾ ਦੀ ਜਾਨ ਕੱਢਣ ਲਈ ਇੱਕ ਫਰਿਸ਼ਤਾ ਆਉਂਦਾ, ਤਿੰਨ ਤਰ੍ਹਾਂ ਦੇ ਫਰਿਸ਼ਤਿਆਂ ਦਾ ਦਰਜ ਆਉਂਦਾ ਵਾ, ਅਜਰਾਇਲ, ਜਬਰਾਇਲ, ਮਕਾਇਲ, ਇਹਨਾਂ ਤਿੰਨਾਂ ਫਰਿਸ਼ਤਿਆਂ ਦੇ ਵਿੱਚੋਂ ਜਿਹੜਾ ਜੀਵਨ ਕੱਢਣ ਵਾਲਾ ਫਰਿਸ਼ਤਾ ਵਾ ਉਹਨੇ ਆਣ ਕੇ ਇੱਕ ਦਿਨ ਮੂੰਹ ਵਿਖਾ ਦਿੱਤਾ ਜੀ।
ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂਕੜਕਾਏ।
ਇਸ ਸਰੀਰ ਦੇ ਵਿੱਚੋਂ ਹੱਡਾਂ ਨੂੰ ਕੁੜਕਾ ਕੇ ਦੁਖੀ ਕਰਕੇ ਇਸ ਸਰੀਰ ਨੂੰ ਇਹਦੇ ਵਿੱਚੋਂ ਜਿੰਦ ਨਿਮਾਣੀ ਨੂੰ ਪਕੜ ਕੇ ਮੌਤ ਦਾ ਦੇਵਤਾ ਲੈ ਜਾਂਦਾ ਹੈ ਜੀ।
ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ।
ਬੜੇ ਪਿਆਰੇ ਬਚਨ ਨੇ ਜਿੰਦੂ ਕੂ ਸਮਝਾਏ, ਫਿਰ ਇੱਕ ਵਾਰ ਆਖੋ ਜਿੰਦੂ ਕੂ
ਸਮਝਾਏ।
ਇੱਕ ਥਾਂ ਤੇ ਮੇਰੇ ਸਾਹਿਬ ਕਹਿੰਦੇ ਭਾਈ ਰੇ ਇਸ ਮਨ ਕੋ ਸਮਝਾਏ, ਇੱਥੇ ਕਹਿੰਦੇ ਜਿੰਦ ਨੂੰ ਸਮਝਾ ਆਪਣੇ ਨੂੰ ਕਿ ਜਿਹੜਾ ਤੇਰਾ ਸਾਹਾ ਦਿਨ ਲਿਖਿਆ ਹੈ ਨਾ ਪਿਆਰੀਏ, ਜਿਹਦਾ ਤੈਨੂੰ ਮਾਲਕ ਨੇ ਸਾਹੂ ਆਏ, ਪਾਹੂ ਆਏ, ਘਰ ਮੁਕਲਾਊ ਆਏ, ਜਿਹੜੇ ਮੁਕਲਾਵਾ ਲੈਣ ਆਉਣੇ ਨੇ ਨਾ ਉਹਨਾਂ ਨੇ ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਕਰਨਾ। ਜਿਸ ਦਿਨ ਲਿਖਿਆ ਵਾ ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਉਹ ਦਿਨ ਲਿਖਿਆ, ਉਹ ਘੜੀ ਲਿਖੀ ਆ, ਉਹ ਥਾਂ ਲਿਖੀ ਆ ਜਿੱਥੇ ਤੇਰੀ ਜੀਵ ਨੇ, ਜਿੱਥੇ ਤੇਰੇ ਵਿੱਚੋਂ ਉਹਨਾਂ ਤੈਨੂੰ ਕੱਢ ਕੇ ਲੈ ਜਾਣਾ ਹੈ, ਜਿਹਨੇ ਸਰੀਰ ਦੇ ਹੱਡਾਂ ਦੇ ਵਿੱਚੋਂ ਤੇਰੀ ਜਿੰਦ ਆਤਮਾ ਨੂੰ ਕੱਢ ਕੇ ਖੜਨਾ ਹੈ। ਇਹਨੂੰ ਸਮਝਾਓ ਆਪਣੀ ਜਿੰਦ ਨੂੰ ਕਿ ਹੇ ਮੇਰੀ ਇਹ ਜਿੰਦੜੀ, ਇਹ ਪਰਮੇਸ਼ਵਰ ਦੀ ਬੰਦਗੀ ਕਰ ਲੈ, ਇੱਕ ਦਿਨ ਵੀ ਅੱਗਾ ਪਿੱਛਾ ਨਹੀਂ ਹੋਣਾ, ਜਿੱਦਣ ਉਹਨਾਂ ਆਉਣਾ ਉਦਣ ਲੈ ਜਾਣਾ ਹੈ ਜੀ।
ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ।
ਜਿਹੜੀ ਜਿੰਦ ਆ ਨਾ ਸਾਡੀ, ਜਿਹੜੀ ਆਤਮਾ ਹੈ ਸਾਡੀ ਰੂਹ ਆ, ਇਹ ਵਹੁਟੀ ਆ ਤੇ ਮਰਨ ਜਿਹੜਾ ਇਹਦੇ ਵਰ ਆ, ਇਹਦਾ ਘਰ ਵਾਲਾ ਹੈ, ਇਹਦੀ ਮੌਤ ਨੇ ਵਿਆਹ ਕੇ ਇੱਕ ਦਿਨ ਲੈ ਜਾਣਾ। ਲੈ ਜਾਸੀ ਪਰਣਾਏ, ਇਹਨੂੰ ਪਰਣਾ ਕੇ ਵਿਆਹ ਕੇ ਇਹਦੇ ਅੰਦਰੋਂ ਕੱਢ ਕੇ ਉਹਨੇ ਇੱਕ ਦਿਨ ਲੈ ਜਾਣਾ ਹੈ ਜੀ।
ਆਪਣ ਹੱਥੀ ਚੌਲ ਕਹਿ ਗੱਲ ਲੱਗੈ ਧਾਏ।
ਕਹਿੰਦੇ ਨੇ ਆਪਣ ਹੱਥੀ ਜੋਲ ਕੇ, ਆਪਣੇ ਹੱਥੀ ਤੋਰ ਕੇ ਇਸ ਜੀਵ ਆਤਮਾ ਨੂੰ, ਤੇ ਇਹ ਜੀਵ ਆਤਮਾ ਹੁਣ ਜਦੋਂ ਉਹਨੇ ਲੈ ਕੇ ਤੁਰਪਣਾ ਹੈ ਫਿਰ ਕਿਹਦੇ ਗੱਲ ਲੱਗ ਕੇ ਭੱਜ ਕੇ ਜਾ ਕੇ ਰਹੂਗੀ, ਕਿਹਦੇ ਗੱਲ ਲੱਗੂਗੀ, ਕਿਉਂਕਿ ਮਾਤ ਪਿਤਾ ਸੱਜਣ ਮਿੱਤਰ ਤੇ ਸਾਰੇ ਥੱਲੇ ਹੀ ਰਹਿ ਜਾਣੇ ਨੇ ਜੀ।
ਵੱਲ ਹੋ ਨਿੱਕੀ ਪੁਰਸ ਲਾਤ ਕੰਨੀ ਨਾ ਸੁਣੀ ਆਏ।
ਬਾਬਾ ਜੀ ਕਹਿੰਦੇ ਨੇ ਜਿਹੜਾ ਰਸਤਾ ਵੇ, ਕੱਲ ਵੀ ਦੱਸਿਆ ਆਪ ਜੀ ਨੂੰ, ਵਾਲ ਤੋਂ ਬਰੀਕ ਆ ਪੁਰ ਸਲਾਤ, ਜਿਹੜਾ ਨਰਕ ਤੇ ਦੋਜਕ ਦਾ ਪੁਲ ਆ ਨਾ, ਉਹਦੇ ਵਿੱਚੋਂ ਦੀ ਜਦੋਂ ਲੰਘਣਾ ਪੈਣਾ ਉਹਦੇ ਉੱਤੋਂ ਦੀ ਥੱਲੇ ਦੋਜਕ ਦੀ ਅੱਗ ਬਲਦੀ ਹੋਣੀ ਆ। ਜਿੰਦ ਨੂੰ ਸਮਝਾਓ ਕਿ ਤੂੰ ਕੰਨੀ ਨੀ ਸੁਣਿਆ, ਉਹ ਇੰਨਾ ਸੂਖਸ਼ਮ ਬ੍ਰਿਜ ਜਿਹਦੇ ਉੱਤੋਂ ਦੀ ਤੂੰ ਲੰਘ ਕੇ ਜਾਣਾ ਹੈ ਜੀ।
ਫਰੀਦਾ ਕਿੜੀ ਪਵੰਦਈ ਖੜਾ ਨਾ ਆਪ ਮੋਹਾਏ।
ਬਾਬਾ ਫਰੀਦ ਜੀ ਕਹਿੰਦੇ ਨੇ ਆਵਾਜ਼ਾਂ ਪੈ ਰਹੀਆਂ ਨੇ ਪਰਮੇਸ਼ਵਰ ਦੀ ਬਾਣੀ ਤੈਨੂੰ ਰਾਤ ਦਿਨ ਕਹਿ ਰਹੀ ਆ, ਬੇੜਾ ਬੰਦ ਨਾ ਸਕੇ ਓ, ਬੇੜਾ ਬੰਦ ਨਾ ਸਕੇ ਓ,
ਬੇੜਾ ਬੰਦ ਨਾ ਸਕੇ ਓ, ਬੇੜਾ ਬੰਦ ਨਾ ਸਕੇ ਓ,
ਬੰਧਨ ਕੀ ਬੇੜਾ, ਬੰਧਨ ਕੀ ਬੇੜਾ, ਬੰਧਨ ਕੀ
ਬੇਲਾ,
ਸਾਰੇ ਪੜੋ,
ਬੰਧਨ ਕੀ ਬੇਲਾ,
ਬੇੜਾ ਬੰਦ ਨਾ ਸਕੇ ਓ, ਬੇੜਾ ਬੰਦ ਨਾ ਸਕੇ ਓ,
ਬੇੜਾ ਬੰਦ ਨਾ ਸਕੇ ਓ, ਬੇੜਾ ਬੰਦ ਨਾ ਸਕੇ ਓ,
ਹਰ ਜਸ ਰੇ ਮਨਾ ਗਾਏ ਲੈ, ਹਰ ਜਸ ਰੇ ਮਨਾ ਗਾਏ ਲੈ,
ਹਰ ਜਸ ਰੇ ਮਨਾ ਗਾਏ ਲੈ, ਹਰ ਜਸ ਰੇ ਮਨਾ ਗਾਏ ਲੈ।
ਇਹ ਆਵਾਜ਼ਾਂ ਜੇ ਅੰਦਰ ਰੂਹ ਨੂੰ ਪੈਣ ਡੀਆਂ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਰ ਜਸ ਰੇ
मना गाए ले हर जस रे मना गाए ले
हर जस रे मना गाए ले हर जस रे मना गाए ले
जो संगी है तेरो जो संगी है तेरो जो
संगी है तेरो जो संगी है तेरो
जी जो संगी है तेरो जो संगी है तेरो
जो संगी है तेरो जो संगी है तेरो
आवाजा पै रही ने गुरु नानक दी बाणी दियां हर जस रे मना गाए ले करूं बेनती सुनो मेरे मीता मेरे मन मित्रा मैं बेनती करदा वा सुन इहां खाड चलो हर लाह आगे बसन सुहेला बापू नानक दी बाणी आवाजा मार लिया मेरे साहब जी परे प्यार भरे वचना विच कहिंदे वणज करो वण जा रियो वणज करो वण जा रियो
वणज करो वण जा रियो
अंदरों
वणज करो वण जा रियो
जी वणज करो वण जा रियो वणज करो वण जा रियो
वणज करो वण जा रियो वणज करो वण जा रियो
आवाजा मार रही बापू नानक दी बाणी उठो अमृत वेले परमेश्वर की बंदगी करो फरीदा किड़ी पवंदई आवाजा पैंदियां ने खड़ा ना आप मोहाए खलोता खलोता किते जीवन दे विच विषय विकारां विच धीआं पुत्तरां विच घर विच रहिंदा किते ठगिया ना जाई हां जी
फरीदा दल वेसी गाखड़ी चला दुनिया पत
कल बख्शिश भरे बचन आप जी नूं दसे सन उस मालक दे दर दी फकीरी बड़ी औखी आ दर दरवेशी गाखड़ी ओदे दर दी फकीरी ओदे दर दी सिखी भी फकीरी है इक आखो सतनाम श्री सिखी नभाउणी भी बड़ी औखी जे गुरमुख प्यारे हो सिख बन जाना बड़ा सौखा वा मगर सिख होके मर जाना बड़ा औखा है सिख बनना बड़ा सौखा है सिख कमाउणा बड़ा सौखा है मगर सिख होके जिदन जीव आत्मा की जान निकले ते उदन भी कोई कवे भाई ये सिख सी ते सिख ही मर गया ये ना किसे कबर ते गया ना इन्हें कोई धागा लिया ना इन्हें कोई तवीत लिया ना ये किसे आशुतोष कोल गया ना राधा स्वामिया कोल गया ना निरंकारिया कोल गया ये जमया भी गुरु नानक का सिख ते ये मरिया भी बोलो गुरु नानक का सिख यह बड़ी प्यारी बंदगी आ बड़ा औखा जीवन दे विच आ इत्थे नवे नवे साध आण के आपां नूं पटका के लै जांदे आ बाबा फरीद जी कहिंदे उस मालक दे फकीर बनना बड़ा औखा है ते फिर फड़ना फकीर नभाउणी बड़ी औखी आ फरीदा दर दरवेशी गाखड़ी उहदे दर दी दरवेशी फकीरी बड़ी औखी आ चलना दुनिया भत मैं ते दुनिया वांग ही जीना वा जिहदा नूं दुनिया तुर पई मैं भी उधर नूं तुर पिया हां जी
बन उठाई पोटली किथे वंजा कत
मैं भी फकीरी दी पंड हुण पोटली मैंने पंड पंड सिर ते रख लिया इस फकीरी दी पंड नूं मैं किथे सुटा औखी बड़ी आ फकीरी ओहदे मालक दे नाल नभाउणी बड़ी औखी आ खन्यो तिखी वालो निकी एत मार्ग जाना लब लोभ अंकार तज तृष्णा बहुत नाई बोलना लब छड़ना पैंदा है तृष्णा छड़नी पैंदी आ अपने बोलां ते कंट्रोल करना पैना है रब दी रजा विच रहना पैंदा है इस करके फकीरी औखी आ इहनूं मैं हुण कितना निभावां अगले बचन हुण आप जी ने सरवण करने ने बड़े प्यार भरे बचन ने बाबा फरीद जी दे एक बार सारे आपो अपने परिवार ते बच्चियां दे भले लई आखो सतनाम
श्री वाहिगुरु
गज के आखो सतनाम श्री आओ अज वाले जिहड़े बचन बाबा फरीद जी आप जी दे नाल सांझे करन लगे ने प्यार सत सरवण करो जी
किजना पूजै किजना सूजै दुनिया गुजी पाहे
ए दुनिया दी तस्वीर बाबा फरीद ने जिने आखी है सामने तुहानू हसदा बंदा नजर आउणा है मगर ओहदे मन विच की चल रहा है किसे नूं कोई पता है आखो सतनाम श्री वाहिगुरु ए दुनिया सोहणी लग रही कारां विच घुमदी सोहणे सोहणे घर ने विच सुंदर सोफे रखे ने फुल्लां दे गुलदस्ते रखे ने सुंदर बैड लाए ने मगर जिहड़े रहण वाले ने की ओह सुखी ने ध्यान दिओ जिहड़े विच रहण वाले की ओह सुखी ने साहब जी कहिंदे किश ना बुझे किश ना सुझे इस दुनिया बारे कुछ नहीं बुझदा ते किश सुझदा नहीं ये सारे वेखण नूं भावें सोहणे लगदे मगर इन्हां दे अंदर गुझी अग बल रही अग बल रही अग दुनिया गुझी भाए वेखण नूं उत्तों सुंदर हसदे लगदे ने मगर चार बंदे इत्थे इकट्ठे खलोते उतना जफियां पा रहे ने ਵਿਚੋਂ ਈਰਖਾ ਦਵੈਦ ਦੀ ਅੱਗ ਬਲ ਰਹੀ, ਵਿਚੋਂ ਵਿਸ਼ੇ ਵਿਕਾਰਾਂ ਦੀ ਅੱਗ ਬਲ ਰਹੀ। ਮੇਰੇ ਸਤਿਗੁਰੂ ਕਹਿੰਦੇ ਕੁਛ ਸੁੱਝਦਾ ਨੀ, ਬਾਬਾ ਫਰੀਦ ਜੀ ਕਹਿੰਦੇ ਨੇ ਕੁਛ ਸੁੱਝਦਾ ਨੀ, ਕੁਝ ਬੁੱਝਦਾ ਨਹੀਂ। ਇਹ ਦੁਨੀਆ ਇੱਕ ਗੁੱਜੀ ਅੱਗ ਆ। ਦੁਨੀਆ ਕੀ ਆ? ਗੁੱਜੀ। ਤੁਸੀਂ ਕਦੀ ਵੇਖਿਆ ਪਿੰਡਾਂ ਦੇ ਵਿੱਚ ਆਪਾਂ ਰਹਿੰਦੇ ਸਾਂ, ਇੱਕ ਅੱਗ ਲੱਗਦੀ ਸੀ ਰੂੜੀ ਨੂੰ, ਰੂੜੀ ਨੂੰ ਅੱਗ ਚੇਤਾ ਕਰੋ ਜਿਹੜੇ ਪਿੰਡਾਂ ਵਿੱਚ ਰਹਿਣ ਵਾਲੇ ਆਪਾਂ, ਰੂੜੀ ਨੂੰ ਅੱਗ ਲੱਗਦੀ, ਉੱਤੇ ਨਹੀਂ ਸੀ ਦਿਸਦੀ, ਅੰਦਰ ਧੁਖਦੀ ਰਹਿੰਦੀ ਧੁਖਦੀ ਰਹਿੰਦੀ। ਮਗਰ ਉਹ ਪਤਾ ਉਦੋਂ ਹੀ ਲੱਗਦਾ ਸੀ ਜਿੱਦਣ ਸਾਰੀ ਰੂੜੀ ਸੜ ਕੇ ਸੁਭਾਅ ਹੋ ਜਾਂਦੀ ਸੀ, ਉੱਤੋਂ ਨਹੀਂ ਸੀ ਨਾ ਉਹਦਾ ਧੂੰਆਂ ਨਿਕਲਣਾ ਨਾ ਉਹਦਾ ਪਤਾ ਲੱਗਣਾ ਕਿ ਇਹਦੇ ਥੱਲੇ ਅੱਗ ਲੱਗੀ ਹੈ। ਇਤਨਾ ਹੀ ਗੁਰਮੁਖ ਪਿਆਰੇ ਹੋਏ, ਸਾਰੀ ਦੁਨੀਆਂ ਦੇ ਅੰਦਰ ਵਿਸ਼ੇ ਵਿਕਾਰ ਦੁਬਧਾ ਦਵੈਤ ਈਰਖਾ ਦੀ ਅੱਗ ਲੱਗੀ। ਕੋਈ ਵੀ ਕਿਸੇ ਦਾ ਮਿੱਤਰ ਥੋੜਾ ਇੱਥੇ ਕੋਈ, ਨਾ ਨਾ ਸੱਜਣੋ ਇੱਥੇ ਕੋਈ ਕਿਸੇ ਦਾ ਮਿੱਤਰ ਨਹੀਂ ਜੇ। ਤਾਂ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਵੀ ਇੱਕ ਥਾਂ ਤੇ ਕਹਿੰਦੇ ਨੇ, ਸਾਈ ਮੇਰੇ ਚੰਗਾ ਕੀਤਾ, ਸਾਈ ਮੇਰੇ ਚੰਗਾ ਕੀਤਾ, ਮੇਰੇ ਸਤਿਗੁਰੂ ਨੇ ਚੰਗਾ ਕੀਤਾ ਵਾ। ਹਉ ਬਲਹਾਰੀ ਸਤਿਗੁਰ ਆਪਣੇ, ਜਿਨ ਇਹ ਚਲਤ ਦਿਖਾਇਆ, ਗੁੱਜੀ ਭਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਸਾਰਾ ਸੰਸਾਰ ਗੁੱਜੀ ਭਾਅ ਵਿੱਚ ਜਲ ਰਿਹਾ ਹੈ, ਮਗਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਬਲਹਾਰ ਜਾਣਾ ਆਪਣੇ ਗੁਰੂ ਨੂੰ, ਜਿਹਨੇ ਮੈਨੂੰ ਪਹਿਲਾਂ ਦੱਸ ਦਿੱਤਾ, ਸੱਜਣਾ ਜਿਹੜੀ ਦੁਨੀਆਂ ਨੂੰ ਤੂੰ ਹਰੀ ਭਰੀ ਸਮਝਦਾ ਹੈ, ਜਿਹੜੀ ਦੁਨੀਆਂ ਨੂੰ ਤੂੰ ਪਿਆਰੀ ਮਿੱਠੀ ਸਮਝਦਾ ਹੈ, ਇਸ ਦੁਨੀਆਂ ਦੇ ਅੰਦਰ ਅੱਗ ਬਲ ਰਹੀ ਹੋ। ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਇਹ ਦੁਨੀਆਂ ਅੱਗ ਚ ਜਲ ਰਹੀ ਆ ਵਿਸ਼ੇ ਵਿਕਾਰਾਂ ਦੀ। ਬਾਬੇ ਫਰੀਦ ਨੇ ਅੱਗੇ ਜਾ ਕੇ ਕਹਿਣਾ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਭਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉੱਚੇ ਵੇਖੋਗੇ ਜਦੋਂ ਥੋੜੀ ਜਿਹੀ ਅਵਸਥਾ ਉੱਚੀ ਹੋਗੀ, ਫਿਰ ਪਤਾ ਲੱਗੂਗਾ ਕੋਈ ਵੀ ਸੁਖੀ ਨਹੀਂ, ਫਿਰ ਪਤਾ ਲੱਗੂਗਾ ਇਹ ਸੁੰਦਰ ਘਰ ਵਿੱਚ ਸੁੰਦਰ ਬੈੱਡਾਂ ਤੇ ਸੌਣ ਵਾਲੇ ਅੰਦਰੋਂ ਕਿੰਨੇ ਜਲ ਰਹੇ ਨੇ, ਅੰਦਰ ਕਿੰਨੀ ਦਵੈਤ ਦੀ ਅੱਗ ਲੱਗੀ ਆ, ਕਿੰਨੀ ਈਰਖਾ ਤੇ ਵਿਸ਼ੇ ਵਿਕਾਰਾਂ ਦੀ ਅੱਗ ਲੱਗੀ ਆ, ਕਿੰਨੀ ਨਿੰਦਾ ਚੁਗਲੀ ਦੀ ਇਹਨਾਂ ਦੇ ਅੰਦਰ ਅੱਗ ਲੱਗੀ। ਬਾਬਾ ਫਰੀਦ ਜੀ ਕਹਿੰਦੇ ਕਿਛ ਨਾ ਸੁੱਝੇ ਕਿਛ ਨਾ ਬੁੱਝੇ, ਦੁਨੀਆਂ ਗੁੱਜੀ ਭਾਏ, ਇਹ ਦੁਨੀਆਂ ਇੱਕ ਗੁੱਜੀ ਅੱਗ ਆ। ਹਾਂਜੀ,
ਸਾਈ ਮੇਰਾ ਚੰਗਾ ਕੀਤਾ ਨਾਹੀ ਤਾਂ ਹਮ ਵੀ ਵਜਾਂ ਦੱਜਾ ਆਹੇ।
ਸਾਈ ਮੇਰਾ, ਸਾਈ ਮੈਨੇ ਮਾਲਕ, ਮੇਰੇ ਮਾਲਕ ਨੇ ਮੈਨੂੰ ਚੰਗਾ ਕੀਤਾ ਏ ਕਿ ਜਪਣ ਲਾ ਦਿੱਤਾ ਅੱਲਾ ਦੀ ਘਰ ਬੰਦਗੀ, ਅੱਲਾ ਦੀ ਘਰ ਬੰਦਗੀ, ਅੱਲਾ ਦੀ ਘਰ
ਬੰਦਗੀ,
ਅੰਦਰੋਂ
ਅੱਲਾ ਦੀ ਘਰ ਬੰਦਗੀ।
ਜਿੰਨੇ ਕੁ ਤੁਸੀਂ ਪਿਆਰ ਚ ਮੇਰੇ ਵੀਰ ਭੈਣ ਭਰਾ ਬੈਠੇ ਹੋ, ਜੇ ਸਾਰੇ ਆਖੋ ਤੇ ਆਨੰਦ ਆ ਜਾਏ। ਫਰੀਦਾ ਅੱਲਾ ਦੀ ਘਰ ਬੰਦਗੀ, ਅੱਲਾ ਦੀ ਘਰ ਬੰਦਗੀ, ਅੱਲਾ
ਦੀ ਘਰ ਬੰਦਗੀ, ਅੱਲਾ ਦੀ ਘਰ ਬੰਦਗੀ,
ਅੱਲਾ ਦੀ ਘਰ ਬੰਦਗੀ, ਅੱਲਾ ਦੀ ਘਰ ਬੰਦਗੀ, ਅੱਲਾ
ਦੀ ਘਰ ਬੰਦਗੀ, ਅੱਲਾ ਦੀ ਘਰ ਬੰਦਗੀ।
ਜੈ ਸਿਮਰਤ ਦੁੱਖ ਜਾਏ, ਜੈ ਸਿਮਰਤ ਦੁੱਖ ਜਾਏ,
ਜੈ ਸਿਮਰਤ ਦੁੱਖ ਜਾਏ, ਜੈ ਸਿਮਰਤ ਦੁੱਖ ਜਾਏ।
ਦਿਲ ਮੈਂ ਸਾਈ ਪ੍ਰਗਟੇ, ਦਿਲ ਮੈਂ ਸਾਈ ਪ੍ਰਗਟੇ,
ਦਿਲ ਮੈਂ ਸਾਈ ਪ੍ਰਗਟੇ, ਦਿਲ ਮੈਂ ਸਾਈ ਪ੍ਰਗਟੇ।
ਬੁਝੇ ਬਲੰਤੀ ਨਾ ਆਏ, ਬੁਝੇ ਬਲੰਤੀ ਨਾ ਆਏ, ਬੁਝੇ
ਬਲੰਤੀ ਨਾ ਆਏ, ਬੁਝੇ ਬਲੰਤੀ ਨਾ ਆਏ।
ਜਵਾਬ ਆ ਗਿਆ, ਬਾਬੇ ਫਰੀਦ ਨੇ ਆਖਿਆ ਮੇਰੇ ਮਾਲਕ ਨੇ ਚੰਗਾ ਕੀਤਾ ਏ, ਮੇਰੇ ਮਾਲਕ ਨੇ ਮੇਰੇ ਤੇ ਰਹਿਮਤਾਂ ਕੀਤੀਆਂ ਨੇ, ਮੈਨੂੰ ਅੱਲਾ ਦੀ ਬੰਦਗੀ ਵਿੱਚ ਜੋੜ ਦਿੱਤਾ ਏ, ਤੇ ਕਹਿ ਦਿੱਤਾ ਜੇ ਤੂੰ ਅੱਲਾ ਦੀ ਬੰਦਗੀ ਕਰੇਗਾ, ਤੇਰੇ ਅੰਦਰ ਜਿਹੜੇ ਭਾਂਬੜ ਬਲਦੇ ਨੇ ਇਹ ਬੁੱਝ ਜਾਣਗੇ, ਸ਼ਾਂਤ ਹੋ ਜਾਣਗੇ। ਗੁਰ ਕੀ ਸੇਵਾ ਕਰੋ ਦਿਨ ਰਾਤ, ਬੋਲੋ ਗੁਰ ਕੀ ਸੇਵਾ, ਫਿਰ ਬੋਲੋ ਗੁਰ ਕੀ ਸੇਵਾ। ਕੀ ਹੋਊਗਾ ਜੀ ਫਿਰ? ਸੁਖ ਸਹਿਜ ਮਨ ਆਵੇ, ਸ਼ਾਂਤ, ਸੁਖ ਸਹਿਜ ਤੇ ਸ਼ਾਂਤੀ ਅਵਸਥਾ ਆਜੂਗੀ, ਅੰਦਰਲੀਆਂ ਸਾਰੀਆਂ ਤਪਸ਼ਾਂ ਬੁੱਝਣਗੀਆਂ। ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ, ਜੇ ਤੂੰ ਨਾਮ ਜਪੇਗਾ ਬੰਦਿਆ ਤੇ ਅੰਦਰੋਂ ਸ਼ੀਤਲ ਹੋ ਜਾਏਗਾ। ਇਸ ਕਰਕੇ ਬਾਬਾ ਜੀ ਕਹਿੰਦੇ ਨੇ ਮੇਰੇ ਮਾਲਕ ਨੇ ਮੇਰੇ ਨਾਲ ਚੰਗਾ ਕੀਤਾ ਹੈ, ਮੇਰੇ ਤੇ ਪਰ ਉਪਕਾਰ ਕੀਤਾ ਹੈ ਕਿ ਮੈਨੂੰ ਪਰਮੇਸ਼ਵਰ ਦੀ ਬੰਦਗੀ ਕਰਨ ਲਾ ਦਿੱਤਾ ਵਾ, ਜਿਹਦੇ ਨਾਲ ਮੇਰੇ ਅੰਦਰ ਦੀ ਅੱਗ ਮੈਨੂੰ ਸਮਝ ਆ ਗਈ ਆ, ਨਹੀਂ ਤੇ ਮੈਂ ਵੀ ਸੱਜਣਾ, ਨਹੀਂ ਤਾਂ ਹੰਬੀ ਦੱਜਾਂ ਆਹੇ, ਮੈਂ ਵੀ ਇਸ ਅੱਗ ਵਿੱਚ ਸਰਜਣਾ ਸੀ। ਮੇਰੇ ਮਾਲਕ ਨੇ ਚੰਗਾ ਕੀਤਾ ਹੈ, ਮੈਨੂੰ ਲਾਹ ਦਿੱਤਾ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ।
ਜਪੋ ਭਲੇ ਦੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਮੇਰੇ ਸਾਹਿਬ ਨੇ ਬਖਸ਼ਾਂ ਕਰਤੀਆਂ ਰਹਿਮਤਾਂ ਕਰਤੀਆਂ ਮੇਰੇ ਸਾਈ ਨੇ ਮੈਨੂੰ ਇਹ ਗੱਲ ਦੱਸ ਦਿੱਤੀ ਕਿ ਜਿਹੜੀ ਬਲਦੀ ਆ ਗਿਆ ਜਲ ਦੀ ਬਲਦੀ ਜਲ ਨਿਵਰੈ ਕਿਰਪਾ ਤੇ ਜਿਹੜੇ ਅੰਦਰ ਭਾਂਬੜ ਸੰਸਾਰ ਦੇ ਵੱਜਦੇ ਨੇ ਇਹ ਸਾਰੇ ਸੰਸਾਰ ਨੂੰ ਜਗਤ ਜਲੰਦਾ ਰੱਖ ਲੈ। ਗੁਰੂ ਅਮਰਦਾਸ ਮਹਾਰਾਜ ਆਖਰ ਤੇ ਗੁਰਮੁਖ ਪਿਆਰਿਓ ਜਗਤ ਜਲਦਾ ਹੋਊ ਤਾਂ ਹੀ ਗੁਰੂ ਨੇ ਇਹ ਬਚਨ ਆਖੇ ਨੇ ਨਾ ਕਿ ਜਗਤ ਜਲੰਦਾ ਰੱਖ ਲੈ। ਸਾਨੂੰ ਤੇ ਤਰ੍ਹਾਂ ਲੱਗਦਾ ਏਸੀ ਕਾਰਾਂ ਵਿੱਚ ਬੈਠੇ ਨੇ ਇਹ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਇਹ ਸੋਹਣੇ ਘਰਾਂ ਵਿੱਚ ਬੈਠੇ ਨੇ ਏਸੀ ਲੱਗੇ ਨੇ ਇਹ ਉੱਤੋਂ ਵੇਖਣ ਨੂੰ ਬੜੇ ਸੁੰਦਰ ਲੱਗਦੇ ਨੇ ਇਹਨਾਂ ਦੀ ਚਮੜੀ ਚਿੱਟੀ ਆ ਉੱਤੇ ਰੰਗ ਮਿਲੇ ਨੇ ਤਰ੍ਹਾਂ ਤਰ੍ਹਾਂ ਦੇ ਸੋਹਣੇ ਕੱਪੜੇ ਪਾਏ ਨੇ ਉੱਤੇ ਸੋਨੇ ਦੇ ਵਗਹਿਣੇ ਪਾਏ ਨੇ ਮਾਲਕ ਸੰਸਾਰ ਬੜਾ ਸੁਖੀ ਆ। ਮਗਰ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਵੇਖਿਆ ਕਿ ਇਹ ਸਾਰਾ ਜਗਤ ਜਲ ਰਿਹਾ ਸਾਰਾ ਜਗਤ ਥੋੜਾ ਜਿਹਾ ਸ਼ਾਂਤ ਹੋ ਕੇ ਜਿੱਦਣ ਵੇਖੋਗੇ ਸਾਰਾ ਸੰਸਾਰ ਵਾਕਿਆ ਜਲ ਰਿਹਾ ਹੈ ਸਾਰੇ ਸੰਸਾਰ ਨੂੰ ਅੱਗ ਲੱਗੀ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਹਿਲੀ ਉਦਾਸੀ ਸ਼ੁਰੂ ਕੀਤੀ ਹੈ ਨਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਭਾਈ ਗੁਰਦਾਸ ਜੀ ਇਸ ਤਰ੍ਹਾਂ ਵੀ ਕਰਦੇ ਨੇ ਬਾਬਾ ਦੇਖੇ ਧਿਆਨ ਧਰ ਬਾਬੇ ਨੇ ਧਿਆਨ ਲਾ ਕੇ ਵੇਖਿਆ ਗੁਰੂ ਨਾਨਕ ਸਾਹਿਬ ਨੇ ਕਿ ਆਖਰ ਸੰਸਾਰ ਦੁਖੀ ਆ ਤੇ ਇਹਨਾਂ ਦਾ ਇਲਾਜ ਕਿਤਨਾ ਕਰਨਾ ਹੈ। ਬਾਬਾ ਦੇਖੇ ਧਿਆਨ ਧਰ ਫਿਰ ਕੀ ਦਿਖਿਆ ਜਲਤੀ ਸਭ ਪ੍ਰਿਥਵੀ ਦਿਸ ਆਈ ਬੋਲੋ ਜਲਤੀ
ਸਭ
ਤੁਸੀਂ ਸੋਚੋ ਸਾਡੀਆਂ ਅਜੇ ਅੱਖਾਂ ਨੀ ਗਈਆਂ ਉਹ ਆ ਥੋੜਾ ਜਿਹਾ ਪਿੱਛੇ ਕੱਲ ਜਿੱਦਣ ਆਏ ਆ ਫਰੀ ਮਾਉਣ ਤੋਂ ਤੇ ਰਸਤੇ ਦੇ ਵਿੱਚ ਆ ਘਾਹ ਨੂੰ ਅੱਗ ਲੱਗੀ ਵੇਖੀ ਘਾਹ ਨੂੰ ਅੱਗ ਲੱਗੀ ਮੀਲਾਂ ਦੇ ਮੀਲ ਲੱਗੀ ਆ ਫਾਇਰ ਬ੍ਰਿਗੇਡ ਵਾਲੇ ਬੁਝਾ ਰਹੇ ਨੇ ਮਗਰ ਉਹ ਅੱਗ ਸਾਨੂੰ ਕਿੰਨੀ ਭਿਆਨਕ ਲੱਗਦੀ ਆ ਮਗਰ ਜਿੱਧਰ ਸਾਡੀਆਂ ਅੱਖਾਂ ਖੁੱਲਣਗੀਆਂ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਰੀ ਪ੍ਰਿਥਵੀ ਜਲ ਰਹੀ ਸਾਰਾ ਸੰਸਾਰ ਜਲ ਰਿਹਾ ਸਾਰੇ ਸੰਸਾਰ ਨੂੰ ਅੰਦਰੋਂ ਈਰਖਾ ਦੀ ਅੱਗ ਲੱਗੀ। ਚਾਰ ਤਰ੍ਹਾਂ ਦੀ ਅੱਗ ਦੱਸੀ ਮਹਾਂਪੁਰਸ਼ਾਂ ਨੇ ਆਖੋ ਸਤਨਾਮ ਸ੍ਰੀ ਫਿਰ ਇੱਕ ਵਾਰ ਆਖੋ ਸਤਨਾਮ ਆਪਣਾ ਆਪਣੇ ਪਰਿਵਾਰ ਦੇ ਭੱਲੇ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਾਰ ਤਰ੍ਹਾਂ ਦੀ ਅੱਗ ਦੱਸੀ ਆ ਪਹਿਲੀ ਅੱਗ ਤੇ ਮਾਂ ਦੇ ਪੇਟ ਵਿੱਚ ਜਿਹੜੀ ਲੱਗਦੀ ਇਹਨੂੰ ਕਹਿੰਦੇ ਜਠਰ ਅਗਨੀ ਕੀ ਕਹਿੰਦੇ ਨੇ ਜਠਰ ਅਗਨੀ ਜਿਹੜੀ ਮਾਂ ਦੇ ਪੇਟ ਵਿੱਚ ਜੈਸੀ ਅਗਨ ਉਧਰ ਮੈਂ ਅੱਗ ਅੰਦਰ ਉਧਰ ਦੇ ਵਿੱਚ ਵੀ ਕੋਈ ਅੱਗ ਆ ਜਿੱਥੇ ਜੀਵ ਪੱਕਦਾ ਹੈ ਜਿੱਥੇ ਜੀਵ ਬਣਦਾ ਹੈ ਜਿੱਥੇ ਅਗਨ ਪੱਖੇ ਪੜਹਾਰੇ ਅੰਦਰ ਫਿਰ ਪਹਿਲੀ ਅੱਗ ਜਠਰ ਅਗਨੀ ਦੂਸਰੀ ਅਗਨ ਦਾਵਾ ਅਗਨੀ ਜਿਹੜੀ ਜੰਗਲ ਨੂੰ ਲੱਗਦੀ ਆ ਜਿਹੜੀ ਘਾਹ ਘੂ ਨੂੰ ਲੱਗਦੀ ਤੀਸਰੀ ਅੱਗ ਨਲ ਅਗਨੀ ਦੱਸੀ ਆ ਜਿਹੜੀ ਗੁਰਮੁਖ ਪਿਆਰੇ ਉਹ ਸਮੁੰਦਰ ਦੇ ਪਾਣੀ ਨੂੰ ਲੱਗਦੀ ਇੱਕ ਚੌਥੀ ਅੱਗ ਮਹਾਂਪੁਰਸ਼ਾਂ ਨੂੰ ਪੁੱਛਿਆ ਜੀ ਆਪ ਜੀ ਕਿਰਪਾ ਕਰਕੇ ਦੱਸੋ ਚੌਥੀ ਅੱਗ ਕਿਹੜੀ ਕਹਿੰਦੇ ਉਹ ਸਭ ਤੋਂ ਭਿਆਨਕ ਆ ਤੇ ਸਾਰੇ ਸੰਸਾਰ ਵਿੱਚ ਲੱਗੀ ਆ ਆਖਿਆ ਜੀ ਉਹ ਕਿਹੜੀ ਕਹਿੰਦੇ ਈਰਖਾ ਦੀ ਅਗਨੀ ਕਦੀ ਤੁਸੀਂ ਚਿੜੀ ਨੂੰ ਕਿਤੇ ਸ਼ੀਸ਼ੇ ਅੱਗੇ ਬੈਠਿਆ ਵੇਖੋ ਕਦੀ ਧਿਆਨ ਦੇਣਾ ਇੱਕ ਸ਼ੀਸ਼ਾ ਨੰਗਾ ਹੋਵੇ ਤੇ ਆਪਾਂ ਇੰਡੀਆ ਵਿੱਚ ਵੇਨੇ ਚਿੜੀ ਸ਼ੀਸ਼ੇ ਦੇ ਅੱਗੇ ਬਹਿ ਜਾਂਦੀ ਸੀ ਸਾਰਾ ਸਾਰਾ ਦਿਨ ਭੁੱਖੀ ਮਰ ਜਾਂਦੀ ਸੀ ਮਗਰ ਚੁੰਝਾਂ ਮਾਰ ਮਾਰ ਕੇ ਆਪਣੇ ਮੂੰਹ ਦੇ ਵਿੱਚੋਂ ਲਹੂ ਕੱਢ ਲੈਂਦੀ ਸੀ ਕਹਿੰਦੀ ਦੂਸਰੀ ਚਿੜੀ ਕਿਉਂ ਆ ਗਈ ਹੈ ਉਹਦਾ ਹੀ ਪਰਛਾਵਾਂ ਹੈ ਉਹੋ ਹੀ ਫੋਟੋ ਦਿਸ ਰਹੀ ਆ ਮਗਰ ਈਰਖਾ ਦੀ ਅੱਗ ਅੰਦਰ ਇੰਨੀ ਬਲ ਰਹੀ ਆ ਕਹਿੰਦੀ ਜਿੱਥੇ ਮੈਂ ਬੈਠੀ ਆ ਉੱਥੇ ਦੂਸਰੀ ਚਿੜੀ ਕਿਉਂ ਆ ਗਈ ਚੁੰਝਾਂ ਵੇਖੀ ਆ ਨਾ ਵੇਖੀ ਆ ਨਾ ਕਿਹੜੀ ਸ਼ੀਸ਼ੇ ਅੱਗੇ ਮਾਰ ਮਾਰ ਕੇ ਚੁੰਝਾਂ ਇਹ ਈਰਖਾ ਦੀ ਅੱਗ ਜਾਨਵਰ ਤੋਂ ਲੈ ਕੇ ਕੀੜੀ ਤੋਂ ਲੈ ਕੇ ਸੰਸਾਰ ਦੇ ਹਰ ਜੀਵ ਨੂੰ ਲੱਗੀ ਪਈ ਆ ਮੇਰੇ ਸਾਹਿਬ ਕਹਿੰਦੇ ਸਾਰਾ ਸੰਸਾਰ ਜਲ ਰਿਹਾ ਹੈ ਮੇਰੇ ਮਾਲਕ ਨੇ ਚੰਗਾ ਕੀਤਾ ਹੈ ਮੈਨੂੰ ਖੁਦਾ ਦੀ ਬੰਦਗੀ ਨਾਲ ਜੋੜ ਦਿੱਤਾ ਹੈ ਨਹੀਂ ਤੇ ਮੈਂ ਵੀ ਸੜ ਕੇ ਮਰ ਜਾਂਦਾ ਬਾਬਾ ਫਰੀਦ ਜੀ ਇਸ ਤਰ੍ਹਾਂ ਕਹਿੰਦੇ ਜੀ
ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਭਰੀ
ਇਹ ਬੜਾ ਪਿਆਰਾ ਬਚਨ ਜੇ ਇੱਕ ਵਾਰ ਸਾਰੇ ਆਖ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਨਾਲੇ ਤੇ ਇੱਥੇ ਰਹੀਦਾ ਇਹ ਚੇਤਾ ਰਹਿੰਦਾ ਵਾ ਨਾਲੇ ਪਰਿਵਾਰ ਦਾ ਤੇ ਦੇਹ ਦਾ ਭਲਾ ਹੁੰਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਜਾਣਾ ਤਿਲ ਥੋੜੜੇ ਬੋਲੋ ਜੇ ਜਾਣਾ ਤਿਲ ਤਿਲ ਸਮਝਦੇ ਹੋ ਆ ਤਿਲ ਜਿਨ੍ਹਾਂ ਦਾ ਤੇਲ ਕੱਢੀ ਦੇ ਬਾਬਾ ਫਰੀਦ ਕਹਿੰਦੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰੇ ਕੋਲ ਤਿਲ ਥੋੜੇ ਨੇ ਤੇ ਫਿਰ ਬੁੱਕ ਭਰ ਭਰ ਕੇ ਮਕਾਵਾਂ ਨਾ ਉਹ ਕਿਹੜੇ ਤੁਲਾਂ ਦੀ ਗੱਲ ਕਰ ਰਹੇ ਨੇ ਉਹ ਅੰਦਰਲੇ ਸਵਾਸਾਂ ਰੂਪੀ ਤਿਲਾਂ ਦੀ ਗੱਲ ਕਰ ਰਹੇ ਨੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਜੇ ਮੈਨੂੰ ਪਤਾ ਲੱਗ ਜਾਏ ਕਿ ਅੱਜ ਮੇਰੀ 40 ਸਾਲ ਦੀ ਉਮਰ ਹੋ ਗਈ ਆ ਮੈਂ 50 ਸਾਲ ਦੇ ਵਿੱਚ ਚਲੇ ਜਾਣਾ ਹੈ ਬਾਕੀ ਮੇਰੇ 10 ਸਾਲ ਦੇ ਸਵਾਸ ਹੈਗੇ ਨੇ ਤੇ ਫਿਰ ਮੈਂ ਟੀਵੀ ਅੱਗੇ ਬਹਿ ਬਹਿ ਕੇ ਸਵਾਸ ਨਾ ਖਰਾਬ ਕਰਾਂ ਮੈਂ ਸ਼ਰਾਬ ਪੀ ਕੇ ਘਰਾੜੇ ਮਾਰ ਕੇ ਸਵਾਸ ਨਾ ਖਰਾਬ ਕਰਾਂ ਮੈਂ ਭੈੜੇ ਕਰਮਾਂ ਵਿੱਚ ਸਵਾਸ ਨਾ ਕਰਾਂ ਫਿਰ ਮੈਂ ਸੰਭਲ ਬੁੱਕ ਭਰੀ ਫਿਰ ਮੈਂ ਹਰ ਇੱਕ
ਆਉਣ ਵਾਲੇ ਸਵਾਸ ਦੇ ਨਾਲ ਜਪਾਂ ਸਤਨਾਮ ਸ੍ਰੀ। ਜੇ ਜਾਣਾ ਤਿਲ ਥੋੜੜੇ ਬੋਲੋ, ਜੇ ਜਾਣਾ ਤਿਲ ਫੇਰ ਬੋਲੋ ਇੱਕ ਵਾਰ, ਜੇ ਜਾਣਾ ਤਿਲ ਤਾਂ ਸੰਭਲ ਬੁੱਕ ਭਰੀ। ਬੁੱਕ ਭਰ ਭਰ ਕੇ ਜਿਤਨਾ ਮੈਂ ਸਵਾਸ ਗਵਾਈ ਜਾ ਰਿਹਾ, ਜਿਹੜਾ ਕੁ ਟਾਈਮ ਮਿਲਦਾ ਕਹਿੰਦਾ ਮੈਂ ਸੌਂ ਜਾਵਾਂ। ਰਾਤ ਨੂੰ 8 ਵਜੇ ਦਾ ਸੁੱਤਾ, ਸਵੇਰ ਦੇ 8 ਵਜੇ ਤੱਕ ਤੇ ਗੁਰਮੁਖ ਪਿਆ ਰਹੇ, ਰਾਤ ਨੂੰ ਸੁੱਤੇ ਪਿਆ ਸਵਾਸ ਜ਼ਿਆਦਾ ਖਰਾਬ ਹੁੰਦੇ ਨੇ। ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ ਹੁੰਦੇ ਸੀ, ਉਹਨੇ ਕਦੀ ਕਿਸੇ ਦਾ ਬੱਚਾ ਸੁੱਤਾ ਹੋਣਾ ਤੇ ਤਰਲੇ ਪਾਉਣੇ ਮਾਂ ਅੱਗੇ ਜਾ ਕੇ, ਮੇਰੇ ਹੱਥ ਜੋੜੇ ਨੀ ਸਵਾਣੀਏ, ਆਪਣੇ ਬੱਚੇ ਨੂੰ ਬਹੁਤਾ ਸੌਣ ਨਾ ਦਿਆ ਕਰ। ਤੇ ਮੈਂ ਪੁੱਛਣਾ ਕਈ ਵਾਰ, ਬਾਬਾ ਜੀ ਬੱਚਾ ਸੁੱਤਾ ਹੋਵੇ ਸਗੋਂ ਆਰਾਮ ਕਰਦਾ ਹੈ? ਕਹਿੰਦੇ ਪਰਮਜੀਤ ਸਿੰਘ, ਜਦੋਂ ਬੱਚਾ ਸੌਂਦਾ ਹੈ ਇਹਦੇ ਦੂਣੇ ਸਵਾਸ ਖਰਾਬ ਹੁੰਦੇ ਨੇ, ਤੇ ਆਪਾਂ ਕੀ ਕਰਦੇ ਹਾਂ? ਜੇ ਬੱਚੇ ਦੇ ਹੁੰਦੇ ਸਾਡੇ ਵੀ ਹੁੰਦੇ ਹੋਣਗੇ। ਆਪਾਂ ਵੱਧ ਤੋਂ ਵੱਧ ਕਿਸ ਕੋਬਤ ਕਰਦੇ ਹਾਂ ਕਿ ਜਦੋਂ ਸਾਡਾ ਟਾਈਮ ਲੱਗੇ ਉਦੋਂ ਕੀ ਕਰੀਏ, ਸੌਂ ਜਾਈਏ। ਸਤਿਗੁਰੂ ਕਹਿੰਦੇ ਨੇ ਨਾ, ਇਸ ਤਰ੍ਹਾਂ ਨਾ ਕਰੋ। ਜੇ ਤੁਹਾਨੂੰ ਪਤਾ ਲੱਗ ਜਾਏ ਕਿ ਜੀਵਨ ਦੇ ਸਵਾਸ ਬੜੇ ਕੀਮਤੀ ਨੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਦਮ ਦਮ ਨਾਲ ਜੋ ਦਮ ਚੇਤਨਾ ਆਵੇ ਸੋ ਦਮ ਬਿਰਥਾ ਜਾਏ। ਇਹ ਕਰਾਰ ਕਰੀਏ, ਇਹਦੀ ਕੀਮਤ ਪਾਈਏ, ਇਹਦੀ ਕਦਰ ਕਰੀਏ ਆਪਣੇ ਸਵਾਸ ਦੀ। ਆ ਜਦੋਂ ਸਾਈਂ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨਾ, ਇੱਕ ਵਾਰ ਆਖੋ ਸਤਨਾਮ ਸ੍ਰੀ, ਫਿਰ ਇੱਕ ਵਾਰ ਆਖੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ, ਜਦੋਂ ਪਟਨੇ ਗਏ ਨਾ ਪਟਨੇ, ਤੇ ਇੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਮਰਦਾਨਾ ਕਹਿੰਦਾ, ਮੈਨੂੰ ਭੁੱਖ ਲੱਗੀ, ਪਿਆਰ ਨਾਲ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਇੱਕ ਲਾਲ ਦਿੱਤਾ ਸਤਿਗੁਰੂ ਨੇ, ਆਖਿਆ ਜਾ ਦੁਕਾਨ ਦੇ ਉੱਤੇ ਵੇਚਿਆ ਤੇ ਇਹਦੀ ਕੀਮਤ ਪਵਾ ਕੇ ਆ। ਪਹਿਲੋਂ ਲੈ ਕੇ ਗਿਆ ਕਿਤੇ ਚੀਨੀ ਵਾਲੀ ਦੁਕਾਨ ਦੇ ਉੱਤੇ, ਉਹਨਾਂ ਨੇ ਆਖਿਆ ਇੱਕ ਪਾਈਆ ਚੀਨੀ ਦੇ ਦਾਂਗੇ, ਤੇ ਮਰਦਾਨੇ ਨੇ ਆਖਿਆ ਐਡਾ ਮਹਿੰਗਾ ਲਾ ਲਿਆ, ਘੱਟ ਕੀਮਤ ਪਾਈ, ਉਹ ਥੋੜੀ ਹੋਰ ਪਾ। ਉਹਨਾਂ ਕਿਹਾ ਅੱਧਾ ਕਿਲੋ ਦੇ ਦਾਂਗੇ, ਉਹਨਾਂ ਕਿਹਾ ਹੋਰ ਪਾ। ਉਹਨਾਂ ਕਿਹਾ ਇਹ ਤੋਂ ਵੱਧ ਨਹੀਂ। ਇਹ ਤੋਂ ਬਾਅਦ ਚਲੇ ਗਿਆ ਕਿਸੇ ਕੱਪੜੇ ਵਾਲੀ ਦੁਕਾਨ ਤੇ, ਉਹਨਾਂ ਕਿਹਾ ਇੱਕ ਸੂਟ ਦਾ ਕੱਪੜਾ ਲੈ ਜਾ, ਕਿਉਂਕਿ ਉਹਨਾਂ ਨੂੰ ਲਾਲ ਦੀ ਪਛਾਣ ਨਹੀਂ ਸੀ, ਕੀਮਤ ਦਾ ਨਹੀਂ ਸੀ ਪਤਾ। ਕਿਸੇ ਨੇ 2 ਗਜ ਕੱਪੜਾ ਉਹਦੀ ਕੀਮਤ ਪਾਈ, ਕਿਸੇ ਨੇ ਗੁਰਮੁਖ ਪਿਆਰਿਓ ਉਹਦੀ 2 ਚੀਨੀ ਦੀਆਂ 2 ਪਾਈਆ ਚੀਨੀ ਦੀ ਕੀਮਤ ਪਾਈ, ਕਿਸੇ ਨੇ 1/2 ਕਿਲੋ ਆਟਾ ਕੀਮਤ ਪਾਈ, ਮਗਰ ਫਿਰ ਇਹ ਲਾਲ ਲੈ ਕੇ ਸਾਲਸਰਾ ਜੌਹਰੀ ਦੀ ਦੁਕਾਨ ਤੇ ਚਲੇ ਗਿਆ। ਜਦੋਂ ਸਾਲਸਰਾ ਜੌਹਰੀ ਦੀ ਦੁਕਾਨ ਤੇ ਜਾ ਕੇ ਇਹ ਲਾਲ ਵਿਖਾਇਆ ਤੇ ਉਹਨੇ ਪਹਿਲਾਂ ਤੇ ਲਾਲ ਨੂੰ ਮੱਥਾ ਟੇਕਿਆ, ਆਖੋ ਸਤਨਾਮ ਸ੍ਰੀ, ਤੇ ਫਿਰ 101 ਰੁਪਈਆ ਮੱਥਾ ਟੇਕ ਕੇ ਕਹਿਣ ਲੱਗਾ, ਇਹ ਲਾਲ ਦੇ ਦਰਸ਼ਨਾਂ ਦੀ ਭੇਟਾ ਏ, ਮੁੱਲ ਨਹੀਂ, ਇਹ ਲਾਲ ਦੇ ਦਰਸ਼ਨ ਦੀ ਭੇਟਾ ਲੈ ਜਾ ਤੇ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ, ਮੈਂ ਲਾਲ ਖਰੀਦ ਨਹੀਂ ਸਕਦਾ। ਜਦੋਂ ਮੁੜ ਆਇਆ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਤੇ 101 ਰੁਪਈਆ ਲਿਆ ਕੇ ਮਰਦਾਨੇ ਨੇ ਰੱਖਿਆ ਤੇ ਆਖਿਆ ਲਾਲ ਨਹੀਂ ਦੇ ਕੇ ਆਇਆ, ਕਹਿਣ ਲੱਗਾ ਮਹਾਰਾਜ ਪਾਤਸ਼ਾਹ, ਉਹਨੇ ਆਖਿਆ ਲਾਲ ਦੀ ਕੋਈ ਕੀਮਤ ਨਹੀਂ, ਇਹ ਲਾਲ ਬਹੁਤ ਕੀਮਤੀ ਆ, ਮੇਰੇ ਵਰਗੇ ਕਈ ਦੁਕਾਨਦਾਰ ਮਿਲ ਕੇ ਵੀ ਇਹ ਲਾਲ ਨਹੀਂ ਲੈ ਸਕਦੇ, ਇਹ ਬੜਾ ਸੱਤਾਂ ਪਾਤਸ਼ਾਹੀਆਂ ਦੀ ਕੀਮਤ ਦਾ ਇੱਕ ਲਾਲ ਦੱਸਿਆ। ਆ ਅਮਰੀਕਾ ਜਿੱਡਾ ਦੇਸ਼ ਹੈ ਨਾ, ਇਹਦੇ ਜਿਹੜੇ 7 ਦੇਸ਼ਾਂ ਨੂੰ ਵੇਚਦੇ ਹੋ ਕਿਸੇ ਅੱਗੇ ਤੇ ਜਿੰਨੀ ਦੌਲਤ ਬਣਦੀ ਇੱਕ ਲਾਲ ਦੀ ਕੀਮਤ ਲਿਖਿਆ, ਇਸ ਤਰ੍ਹਾਂ ਬਣਦੀ ਜਨਮਸਾਖੀ ਵਿੱਚ, 7 ਪਾਤਸ਼ਾਹੀਆਂ ਵੇਚ ਦਈਏ ਇੱਕ ਲਾਲ ਦੀ ਕੀਮਤ ਬਣਦੀ ਆ। ਤੇ ਸਾਲਸਰਾਇ ਨੇ ਆਖਿਆ ਮਹਾਰਾਜ ਮੈਂ ਇਹ ਭੇਟਾ ਦਿੱਤੀ ਆ, ਮੱਥਾ ਟੇਕਿਆ ਵਾ, ਮੈਂ ਮੁੱਲ ਨਹੀਂ ਲਿਆ। ਤੇ ਮਰਦਾਨੇ ਨੇ ਜਦੋਂ ਇਹ ਗੱਲ ਆਖੀ ਜਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ, ਤੇ ਫਿਰ ਸਤਿਗੁਰੂ ਦੇ ਕੋਲ ਜਦੋਂ ਸਾਲਸਰਾਇ ਜੌਹਰੀ ਆਇਆ ਤੇ ਮਹਾਰਾਜ ਪਾਤਸ਼ਾਹ ਨੂੰ ਮਹਾਰਾਜ ਕਹਿਣ ਲੱਗੇ, ਸਾਲਸਰਾਇ ਇਹ ਤੂੰ 101 ਰੁਪਈਆ ਦਿੱਤਾ, ਲਾਲ ਨਹੀਂ ਰੱਖਿਆ। ਮਹਾਰਾਜ ਇਸ ਲਾਲ ਦੀ ਕੀਮਤ ਬਹੁਤ ਆ ਤੇ ਮੇਰੇ ਕੋਲ ਏਡੀ ਭੇਟਾ ਨਹੀਂ, ਮੈਂ ਤੇ ਮੱਥਾ ਟੇਕਿਆ ਵਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੇ ਉਹਨੂੰ ਵਚਨ ਕਹੇ ਸੀ ਨਾ ਜਨਮ ਸਾਖੀ ਦੇ ਵਿੱਚ, ਆਖੋ ਸਤਨਾਮ ਸ੍ਰੀ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਲਸਰਾਏ ਇਹ ਤੇ ਇੱਕ ਪੱਥਰ ਦਾ ਟੋਟਾ ਏ, ਜਿਹਦੀ ਤੂੰ ਇੰਨੀ ਕੀਮਤ ਪਾਉਣੀ ਦੱਸਦਾ ਹੈ, ਇੱਕ ਪੱਥਰ ਦਾ, ਇਹਦੇ ਤੋਂ ਵੀ ਇੱਕ ਕੀਮਤੀ ਲਾਲ ਹੈ ਤੇਰੇ ਕੋਲ, ਜੇ ਸੰਭਾਲ ਸਕੇ ਤੇ ਸੰਭਾਲ। ਇੱਕ ਵਾਰ ਗਾਓ ਜਰਾ, ਆਪਣਾ ਲਾਲ ਸੰਭਾਲ, ਆਪਣਾ ਲਾਲ ਸੰਭਾਲ, ਆਪਣਾ
ਲਾਲ ਸੰਭਾਲ, ਆਪਣਾ ਲਾਲ ਸੰਭਾਲ,
ਆਪਣਾ ਲਾਲ ਸੰਭਾਲ, ਆਪਣਾ ਲਾਲ ਸੰਭਾਲ, ਆਪਣਾ
ਲਾਲ ਸੰਭਾਲ, ਆਪਣਾ ਲਾਲ ਸੰਭਾਲ।
ਉਹ ਕਿਹੜਾ ਲਾ ਲਿਆ, ਹੱਥ ਜੋੜ ਕੇ ਕਹਿਣ ਲੱਗਾ ਸਾਹਿਬਾ ਮੇਰੇ ਕੋਲ ਲਾ ਲਿਆ। ਸਤਿਗੁਰੂ ਕਹਿੰਦੇ ਹਾਂ ਤੇਰੇ ਕੋਲ ਲਾ ਲਿਆ, ਉਹਨੂੰ ਸੰਭਾਲ ਲਾ। ਆਖਿਆ ਕਿਹੜਾ, ਕਹਿਣ ਲੱਗੇ ਸਵਾਸ, ਸਵਾਸ ਇਹਦੇ ਤੋਂ ਵੀ ਕੀਮਤੀ ਹੈ, ਜੇ ਇਹ ਬਿਰਥਾ ਚਲੇ ਗਿਆ ਤੇ ਗੁਰਮੁਖ ਪਿਆਰਿਆ ਇਹਦੀ ਕੀਮਤ ਹੀ ਕੋਈ ਨਹੀਂ। ਇਸ ਲਾਲ ਦੀ ਤੇ ਕੀਮਤ ਹੈ, ਮਗਰ ਜਿਹੜਾ ਇੱਕ ਵਾਰ ਮੂੰਹ ਦੇ ਵਿੱਚੋਂ ਸਵਾਸ ਨਿਕਲ ਗਿਆ ਉਹਦੀ ਕੋਈ ਕੀਮਤ ਨਹੀਂ। ਇਸ ਕਰਕੇ ਭੈਣੋ ਬੱਚਿਓ, ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਮੰਨਿਆ ਕਰੋ, ਉਠਤ ਬੈਠਤ ਸੋਵਤ ਨਾਮ। ਬੋਲੋ, ਉਠਤ ਬੈਠਤ ਸੋਵਤ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਪਦਿਆਂ ਕੀ ਕਰਿਆ ਕਰੋ? ਨਾਮ ਜਪਿਆ ਕਰੋ, ਬੰਦਗੀ ਕਰਿਆ ਕਰੋ ਪਰਮੇਸ਼ਵਰ ਦੀ। ਸਤਿਗੁਰੂ ਕਹਿੰਦੇ ਨੇ ਮੈਨੂੰ ਪਤਾ ਲੱਗ ਗਿਆ ਹੈ ਕਿ ਜੇ ਜਾਣਾ ਕਿਤੇ ਮੈਨੂੰ ਪਤਾ ਲੱਗ ਜਾਏ ਮੇਰੇ ਸਵਾਸ ਥੋੜੇ ਰਹਿ ਗਏ ਨੇ, ਤੇ ਮੈਂ ਸੰਭਲ ਕੇ ਬੁੱਕ ਭਰਾਂ ਤੇ ਇੱਕ ਇੱਕ ਸਵਾਸ ਨਾਲ ਜਪਾਂ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਜੇ ਜਾਣਾ ਸੋ ਨੰਦੜਾ ਤਾਂ ਥੋੜਾ ਮਾਣ ਕਰੀ।
ਜੇ ਜਾਣਾ ਸ਼ੋ, ਸ਼ੋ ਮੈਨੇ ਪਤੀ, ਨੱਡੜਾ ਨੱਡੜਾ ਮੈਨੇ ਬੱਚਾ। ਇੱਥੇ ਬੜੇ ਪਿਆਰੇ ਬਚਨ ਨੇ ਕਿ ਜੇ ਮੈਨੂੰ ਪਤਾ ਲੱਗੇ ਕਿ ਮੇਰਾ ਪਤੀ ਜਿਹੜਾ ਬਾਲ ਸੁਭਾਅ ਵਾਲਾ ਹੈ, ਉਹ ਚਾਤਰੀਆਂ ਤੇ ਨਹੀਂ ਰੀਝਦਾ, ਧਿਆਨ ਦੇਣਾ ਹੈ, ਰੱਬ ਜਿਹੜਾ ਹੈ ਨਾ ਉਹ ਕਾਤੇ ਨਹੀਂ ਰੀਝਦਾ, ਚਤਰਾਈ ਤੇ ਨਹੀਂ ਰੀਝਦਾ, ਇਹ ਮਨ ਚੰਚਲਾ ਨਿਤਨੇਮ ਪੜ ਦਿਓ, ਬੋਲੋ ਇਹ ਮਨ ਅੱਗੇ ਕੀ ਆ? ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਰੱਬ ਚਤਰਿਆਈਆਂ ਤੇ ਸਿਆਣਪਾਂ ਤੇ ਨਹੀਂ ਰੀਝਦਾ। ਜੇ ਜਾਣਾ ਸ਼ੋ, ਸ਼ੋ ਮਿਣੇ ਮੇਰਾ ਪਤੀ, ਨੱਡੜਾ ਉਹ ਬਚਪਨ ਸੁਭਾਅ ਵਾਲਾ ਹੈ ਤੇ ਭੋਲਿਆਂ ਨੂੰ ਪਿਆਰ ਕਰਦਾ ਹੈ, ਉਹ ਭੋਲੀ ਬਿਰਤੀ ਨਾਲ ਕਹਿ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਘੁਰਾਇਆ, ਉਹ ਭੋਲੇ ਭਾ ਮਿਲਦਾ ਹੈ, ਬੜੇ ਸਿੰਪਲ ਜੇ ਸੁਭਾਅ ਵਾਲਿਆਂ ਨੂੰ ਰੱਬ ਮਿਲਦਾ ਹੈ। ਤੇ ਜੇ ਮੈਨੂੰ ਇਹ ਪਤਾ ਲੱਗ ਜਾਏ ਕਿ ਮੇਰਾ ਸ਼ੋ ਜਿਹੜਾ ਵਾ ਪਤੀ ਪਰਮੇਸ਼ਵਰ ਆ, ਉਹ ਬੱਚੇ ਬਿਰਤੀ ਵਾਲਾ ਵਾ। ਵੇਖਿਆ ਤੁਸੀਂ ਬੱਚਿਆਂ ਦੀ ਬਿਰਤੀ ਕਦੀ ਵੇਖੀ ਦੇ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਰੱਬ ਦੀ ਬਿਰਤੀ ਜੇ ਦੋ ਮਿੰਟ ਚ ਲੜ ਪੈਂਦੇ ਨੇ ਤੇ ਦੋ ਮਿੰਟ ਜੀ ਫੇਰ ਇਕੱਠੇ ਹੋ ਜਾਂਦੇ। ਇਹ ਸਾਡੇ ਹੀ ਅੰਦਰ ਯਾਰ ਘੁਲਿਆ, ਇਹ ਸਾਡੇ ਹੀ ਅੰਦਰ ਕੋਡ ਪਿਆ ਹੈ ਕਿ ਇੱਕ ਗੱਲ ਤੋਂ ਕਦੀ ਇੱਕ ਕਿਸੇ ਨਾਲ ਨਾਰਾਜ਼ ਹੋ ਜਾਈਏ, ਮਰ ਜਾਵਾਂਗੇ, ਮਗਰ ਫਿਰ ਕਿਸੇ ਨਾਲ ਬੋਲਣਾ ਨਹੀਂ। ਇਹ ਸਾਨੂੰ ਕੋਡ ਪਿਆ ਹੈ। ਕਦੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਸਾਹਿਬ ਆਏ, ਮੈਂ ਇੱਕ ਵਾਰ ਬਚਨ ਅੱਗੇ ਆਪ ਜੀ ਨੇ ਕੀਤਾ ਹੈ, ਤੇ ਬੀਬੀ ਸਦਾ ਕੌਰ, ਇਹਨਾਂ ਦੋਵਾਂ ਦਾ ਵੈਰ ਸੀ ਆਪਸ ਵਿੱਚ ਬੜਾ, ਜਿਨ੍ਹਾਂ ਨੇ ਕਿਤਾਬਾਂ ਪੜ੍ਹੀਆਂ ਇਤਿਹਾਸ ਦੀਆਂ। ਬੀਬੀ ਸਦਾ ਕੌਰ ਬੜੀ ਵੱਡੀ ਜਰਨੈਲ ਹੋਈ ਆ, ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਇਹਨਾਂ ਦੋਵਾਂ ਦਾ ਸਿਰ ਵੱਢ ਵੈਰ ਸੀ, ਤੇ ਇੱਕ ਦਿਨ ਦਰਬਾਰ ਸਾਹਿਬ ਇਕੱਠੇ ਹੋ ਗਏ। ਉਹ ਪਿਆਰਿਓ, ਅਸੀਂ ਤੇ ਗੁਰਦੁਆਰੇ ਆਣ ਕੇ ਵੀ ਇੱਕ ਦੂਸਰੇ ਨਾਲ ਪਿਆਰ ਨਹੀਂ ਕਰਦੇ, ਅਸੀਂ ਗੁਰਦੁਆਰੇ ਵਾਲੇ ਵੀ ਕਹਿੰਦੇ ਹਾਂ ਆ ਕਿੰਨੇ ਗੁਰਦੁਆਰੇ ਤੁਹਾਡੇ ਸ਼ਹਿਰ ਦੇ ਵਿੱਚ ਬਣ ਗਏ, ਇਹ ਹੋਮੇ ਨੇ ਬਣਾਏ? ਆਖੋ ਸਤਨਾਮ ਸ੍ਰੀ। ਜੇ ਝੂਠਿਆ ਤੇ ਦੱਸੋ ਇਹ ਹੋਮੇ ਨੇ ਬਣਾਏ? ਹੋਮੇ ਨੇ ਬਣਾਏ ਨੇ ਨਹੀਂ ਤੇ ਸਾਰੇ ਸ਼ਹਿਰ ਦਾ ਇੱਕੋ ਹੀ ਗੁਰਦੁਆਰਾ ਹੁੰਦਾ, ਤੇ ਤੁਸੀਂ ਉੱਥੇ ਵਿਖ ਕੇ ਕਹਿੰਦੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਕਹਿੰਦੇ ਨਾ। ਮਗਰ ਗੁਰਮੁਖ ਪਿਆਰਿਓ, ਇਹ ਹੁਣ ਗੁਰਦੁਆਰੇ ਵੀ ਜੱਟਾਂ ਦੇ ਨਾਂ ਤੇ, ਰਾਮਗੜੀਆਂ ਦੇ ਨਾਂ ਤੇ, ਭਾਪਿਆਂ ਦੇ ਨਾਂ ਤੇ, ਚਮਾਰਾਂ ਦੇ ਨਾਮ ਤੇ, ਇਹ ਤੇ ਦੁਨੀਆ ਪੈ ਹੀ ਉਲਟ ਰਾਏ ਪੈ ਗਈ ਹੈ। ਜਦੋਂ ਇਹ ਦੋਵੇਂ ਭੈਣ ਭਰਾ ਇਕੱਠੇ ਹੋਏ, ਮਹਾਰਾਜਾ ਰਣਜੀਤ ਸਿੰਘ ਸਾਹਿਬ, ਬੀਬੀ ਸਦਾ ਕੌਰ, ਸਿਰ ਵੱਢ ਵੈਰ ਨੇ, ਮਗਰ ਦੋਵਾਂ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ? ਧਿਆਨ ਦਿਓ, ਜੇ ਇਹ ਵੈਰ ਗੁਰੂ ਘਰ ਨਹੀਂ ਮਿਟਣਾ ਤੇ ਕਿੱਥੇ ਮਿਟਣਾ ਹੈ? ਗੁਰੂ ਘਰ ਵਿੱਚ ਆਇਆ, ਵੇਖਿਆ ਤੇ ਬੀਬੀ ਰਾਣੀ ਪ੍ਰਸ਼ਾਦ ਲੈ ਕੇ ਜਾ ਰਹੀ ਸੀ, ਤੇ ਮਹਾਰਾਜਾ ਪ੍ਰਸ਼ਾਦ ਕਰਾ ਕੇ ਦਰਸ਼ਨੀ ਡੋੜੀ ਦੇ ਵਿੱਚੋਂ ਨਿਕਲਿਆ। ਦੋਵੇਂ ਹੀ ਇਹ ਗੱਲ ਸਮਝਦੇ ਸੀ ਕਿ ਗੁਰੂ ਦੀ ਸ਼ਰਨ ਵਿੱਚ ਵੈਰ ਨਹੀਂ ਕਰਨਾ, ਇੱਥੇ ਤੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ। ਦੋਵਾਂ ਨੂੰ ਹਕੀਕਤ ਵਿੱਚ ਇਸ ਗੱਲ ਦਾ ਗਿਆਨ ਸੀ, ਤੇ ਉਹਨੇ ਆਖਿਆ ਬੀਬੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਅੱਗੋਂ ਬੀਬੀ ਸਦਾ ਕੌਰ ਨੇ ਆਖਿਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ। ਤੇ ਦੋਵਾਂ ਦੀ ਕਿੰਨਿਆਂ ਸਾਲਾਂ ਤੋਂ ਚੱਲਦੀ ਦੁਸ਼ਮਣੀ ਇੱਕ ਮਿੰਟ ਚ ਖਤਮ ਹੋ ਗਈ, ਇੱਕ ਮਿੰਟ ਚ ਖਤਮ ਹੋ ਗਈ ਦੁਸ਼ਮਣੀ ਗੁਰੂ ਘਰ ਵਿੱਚ ਆਣ ਕੇ। ਤੇ ਗੁਰਮੁਖ ਪਿਆਰਿਓ, ਆਪਣੇ ਅੰਦਰ ਤੇ ਇੰਨੀ ਅੱਗ ਲੱਗੀ ਆ, ਆਪਾਂ ਤੇ ਗੁਰੂ ਘਰ ਵੀ ਆਣ ਕੇ ਇੱਕ ਦੂਸਰੇ ਨਾਲ ਵੈਰ ਵਿਰੋਧ ਨਹੀਂ ਛੱਡਦੇ, ਆਪਾਂ ਤੇ ਇੱਕ ਦੂਸਰੇ ਨਾਲ ਉਸ ਅੱਖ ਨਾਲ ਵੇਹਨੇ ਆ, ਆਹ ਮੇਰਾ ਫਲਾਣਾ ਆਇਆ, ਆਹ ਮੇਰਾ ਢੀਂਗੜਾ ਆਇਆ। ਆਹ ਗੁਰਮੁਖ ਪਿਆਰਿਆ ਮੈਨੂੰ ਕਹਿ ਰਿਹਾ ਸੀ, ਭਾਈ ਜੀ ਜੋੜੇ ਨਹੀਂ ਝਾੜਨ ਦਿੰਦੇ ਤੁਸੀਂ। ਮੈਂ ਕਿਹਾ ਗੁਰਮੁਖ ਪਿਆਰਿਆ, ਗੁਰੂ ਨਾਨਕ ਦੀ ਸੰਗਤ ਦੇ ਜੋੜੇ ਝਾੜਿਆ ਕਰ, ਉੱਥੇ ਕੀ ਆ ਜੀ, ਉੱਥੇ ਸੰਗਤ ਵਿੱਚ ਨਾ ਕੋ ਵੈਰੀ ਨਾ ਇਹ ਬਗਾਨਾ ਸਗਲ ਸੰਗ, ਉੱਥੋਂ ਇੱਕ ਮੱਤ ਆਉਣੀ ਆ ਜਿੱਥੋਂ ਸੁਭਾਅ ਇਸ ਤਰ੍ਹਾਂ ਦਾ ਬਣ ਜਾਣਾ ਕਿ ਕੋਈ ਵੀ ਮਾੜਾ ਨਹੀਂ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ। ਕੀ ਗੁਰਦੁਆਰੇ ਆਪਾਂ ਕੇਵਲ ਪ੍ਰਸ਼ਾਦ ਵੰਡਣ ਨੂੰ ਬਣਾਏ ਨੇ? ਕੀ ਗੁਰਦੁਆਰੇ ਆਪਾਂ ਇਸੇ ਕਰਕੇ ਬਣਾਏ ਨੇ ਕਿ ਆਣ ਕੇ ਲੰਗਰ ਬਣਾਈਏ ਤੇ ਇਕੱਠੇ ਹੋ ਕੇ ਛਾ ਕੇ ਚੱਲ ਜਾਈਏ? ਦੱਸੋ, ਗੁਰਦੁਆਰੇ ਇਸ ਕਰਕੇ ਬਣਾਏ ਨੇ ਕਿ ਜੇ ਬਾਹਰ ਅਸੀਂ ਈਰ ਖਾਲੂ ਹਾਂ ਤੇ ਗੁਰਦੁਆਰੇ ਆਣ ਕੇ ਸਾਨੂੰ ਮਤ ਆਵੇ ਕਿ ਕੋਈ ਵੀ ਬੁਰਾ ਨਹੀਂ, ਹਮ ਨਹੀਂ ਚੰਗੇ, ਕਿਤੇ ਸਾਨੂੰ ਜੀਵਨ ਦੀ ਜਾਚ ਆ ਜਾਏ। ਇੱਥੇ ਬਾਬਾ ਜੀ ਕਹਿੰਦੇ ਨੇ ਜੇ ਮੈਨੂੰ ਪਤਾ ਲੱਗ ਜਾਂਦਾ ਕਿ ਮੇਰਾ ਪਤੀ ਉਸ ਤਰ੍ਹਾਂ ਦਾ ਵਾ ਜਿਸ ਤਰ੍ਹਾਂ ਛੋਟੇ ਛੋਟੇ ਬੱਚੇ ਮਿੰਟਾਂ ਦੇ ਵਿੱਚ ਲੜਦੇ, ਮਿੰਟਾਂ ਚ ਪਿਆਰ ਕਰ ਲੈਂਦੇ ਨੇ, ਛੋਟੇ ਛੋਟੇ ਬੱਚੇ ਇੱਕ ਦੂਸਰੇ ਨਾਲ ਇੰਨਾ ਪਿਆਰ ਕਰਦੇ ਨੇ, ਮੇਰਾ ਸ਼ੋਹ ਜਿਹੜਾ ਵਾ ਬੜਾ ਨੱਡੜਾ ਵਾ, ਤੇ ਮੈਂ ਆਪਣੀਆਂ ਸਿਆਣਪਾਂ ਦਾ ਮਾਣ ਨਾ ਕਰਦੀ ਤਾਂ ਥੋੜਾ ਮਾਣ ਕਰੀ, ਮੈਂ ਆਪਣੀਆਂ ਸਿਆਣਪਾਂ ਦਾ ਫਿਰ ਮਾਣ ਛੱਡ ਦਿੰਦੀ ਤੇ ਚਾਰ ਛਾੜ ਚਾਤਰੀ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸੰਗਰੀ ਸਾਰੀਆਂ ਚਾਤਰੀਆਂ ਮੈਂ ਛੱਡ ਦਿੰਦੀ। ਹਾਂਜੀ
ਜੇ ਜਾਣਾ ਦੜ ਛਿੱਜਣਾ ਪੀਜੀ ਪਾਈ ਗੰਡ
ਲਾੜ ਲੜ ਆਪਾਂ ਨੂੰ ਪਤਾ ਹੈ ਨਾ ਲੜ ਆ ਕੱਪੜਾ ਛਿੱਜਣਾ ਇਹ ਛੁੱਟ ਜਾਣੀ ਆ ਗੰਢ ਤਾਂ ਪੀੜੀ ਪਾਈ ਗੰਢ ਇਹ ਪਰਮਾਤਮਾ ਦੇ ਨਾਲ ਚੰਗੇ ਗੁਣਾਂ ਦੇ ਨਾਲ ਮੈਂ ਪੱਕੀ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗ ਜਾਣਾ ਇੱਕ ਨਾ ਇੱਕ ਦਿਨ ਜੀਵ ਆਤਮਾ ਦਾ ਤੇ ਸੰਸਾਰ ਦਾ ਪੱਲਾ ਛੁੱਟ ਜਾਣਾ ਹੈ ਰੱਬ ਦਾ ਪੱਲਾ ਛੁੱਟ ਜਾਣਾ ਹੈ ਤਾਂ ਪੀੜੀ ਪਾਈ ਗੰਢ ਮੈਂ ਪੱਕੀ ਕਰਕੇ ਗੰਢ ਦੇ ਲੈਂਦੀ ਜੇ ਮੈਨੂੰ ਪਤਾ ਲੱਗਦਾ ਕਿ ਇੱਕ ਨਾ ਇੱਕ ਦਿਨ ਮੇਰਾ ਤੇ ਇਸ ਸਰੀਰ ਦਾ ਪਰਮੇਸ਼ਵਰ ਦਾ ਸਾਰੀਆਂ ਚੀਜ਼ਾਂ ਦਾ ਵਿਛੋੜਾ ਪੈ ਜਾਣਾ ਤੇ ਮੈਨੂੰ ਕੱਲੀ ਨੂੰ ਰਾਹ ਦੇ ਉੱਤੇ ਕਿਸੇ ਜੈ ਪੈਂਡੇ ਮਹਾਂ ਅੰਧ ਗੁਬਾਰਾ ਜਿਹੜੇ ਰਸਤੇ ਦੇ ਉੱਤੇ ਬਹੁਤ ਹਨੇਰਾ ਹੈ ਉੱਥੇ ਮੈਨੂੰ ਜਾਣਾ ਪੈਣਾ ਹੈ ਤੇ ਮੈਂ ਨਾਮ ਦੀ ਗੰਢ ਮਾਰ ਲੈਂਦੀ। ਹਾਂਜੀ
ਤੈ ਜੇਵਟ ਮੈਂ ਨਾਹੇ ਕੋ ਸਭ ਜਗ ਜਿੱਠਾ ਹੰਡ
ਹੁਣ ਬਾਬਾ ਫਰੀਦ ਜੀ ਕਹਿੰਦੇ ਫਿਰ ਮੈਂ ਸਮਝ ਲੈਂਦੀ ਹੇ ਮੇਰੇ ਮਾਲਕ ਜੀ ਕੱਲ ਪਰਸੋਂ ਜਦੋਂ ਮੈਂ ਹੁਕਮਨਾਮੇ ਦੀ ਆਣ ਕੇ ਕਥਾ ਕੀਤੀ ਨਾ ਮਹੀਨੇ ਦੀ ਤੇ ਸਾਰੇ ਮਹੀਨੇ ਦੀ ਅਰਦਾਸ ਕਰਨ ਤੋਂ ਬਾਅਦ ਮੈਂ ਇੱਕ ਆਪ ਜੀ ਨੂੰ ਦ੍ਰਿੜ ਕਰਾਇਆ ਸੀ ਕਰਵ ਕਿ ਜਦੋਂ ਸਾਰੀਆਂ ਜੂਨਾਂ ਚੋਂ ਭਟਕੇ ਆਣ ਕੇ ਦੂਜੇ ਭਾ ਦਾ ਭਾਉ ਜਾਲ ਕੇ ਆਣ ਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਆਤਮਾ ਡਿੱਗੀ ਤੇ ਉਹਨੇ ਆਖਿਆ ਸੀ ਪ੍ਰਭ ਤੁਧ ਬਿਨ ਦੂਜਾ ਕੋਈ ਨਹੀਂ, ਪ੍ਰਭ ਸੁਸਤੀ ਚ ਕੋਈ ਬੋਲਦੇ ਹੋ ਗੱਜ ਕੇ ਬੋਲੋ ਪ੍ਰਭ ਇੱਥੇ ਵੀ ਕਹਿੰਦੇ ਨੇ ਤੈ ਜੇਵਡ ਮੈਂ ਨਾਹੇ ਕੋ ਹੁਣ ਪਤਾ ਲੱਗਾ ਕਿ ਹੇ ਮੇਰੇ ਸਾਹਿਬਾ ਹੇ ਮੇਰੇ ਪਤੀ ਦੇਵ ਸਾਰੇ ਜਗਤ ਵਿੱਚ ਫਿਰ ਕੇ ਵੇਖਿਆ ਤੇਰੇ ਜਿੱਡਾ ਹੋਰ ਕੋਈ ਨਹੀਂ, ਸਭ ਜਗ ਡਿੱਠਾ ਹੰਡ ਸਾਰਾ ਜਗ ਹੰਡ ਕੇ ਵੇਖਿਆ ਵਾ ਸਾਰਾ ਜਗ ਫਿਰ ਕੇ ਵੇਖ ਲਿਆ ਵਾ ਮਗਰ ਮੇਰੇ ਸਾਹਿਬਾ ਤੇਰੇ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ, ਜੇ ਮੈਨੂੰ ਪਤਾ ਲੱਗਦਾ ਕਿ ਤੇਰੇ ਵਰਗਾ ਪਿਆਰ ਪਹਿਲਾਂ ਪਤਾ ਲੱਗ ਜਾਂਦਾ ਕਿ ਤੇਰੇ ਵਰਗਾ ਸਹਾਈ ਕੋਈ ਨਹੀਂ, ਅੰਤਕਾਲ ਤੇ ਤੂੰ ਹੀ ਸਹਾਈ ਹੋਣਾ ਹੈ ਤੇ ਮੈਂ ਸਵਾਸਾ ਰੂਪੀ ਜਿਹੜੇ ਬੁੱਕ ਨੇ ਇਹਨਾਂ ਨੂੰ ਐਵੇਂ ਨਾ ਕੱਢ ਕੱਢ ਕੇ ਮਾਰਦੀ, ਮੈਂ ਚਤੁਰਾਈਆਂ ਵਿੱਚ ਨਾ ਰਹਿੰਦੀ, ਮੈਂ ਆਪਣੇ ਸਿਆਣਪਾਂ ਵਿੱਚ ਨਾ ਰਹਿੰਦੀ, ਮੈਂ ਭੋਲੇ ਭਾਵ ਵਿੱਚ ਜਪਦੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ
ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ
ਇਹ ਬੜਾ ਪਿਆਰਾ ਬਚਨ ਜੇ ਆਪ ਜੀ ਨੇ ਕਈ ਵਾਰ ਸੁਣਿਆ ਤੇ ਯਾਦ ਕੀਤਾ ਜੇ ਤੂੰ ਅਕਲ ਅਕਲ ਮੈਨੇ ਮਤ ਲਤੀਫ ਇੱਕ ਉਰਦੂ ਦੇ ਵਿੱਚ ਜਿਹੜਾ ਸਿਆਣਾ ਹੋਵੇ ਉਹਨੂੰ ਕੀ ਕਹਿੰਦੇ ਆ ਲਤੀਫਾ ਲਤੀਫਾ ਕਹਿੰਦੇ ਇਹ ਬੜਾ ਲਤੀਫਾ ਹੈ ਇਹਨੂੰ ਬੜੀਆਂ ਸਿਆਣਪਾਂ ਆਉਂਦੀਆਂ ਬਾਬਾ ਫਰੀਦ ਜੀ ਵੀ ਕਹਿੰਦੇ ਬੰਦਿਆ ਇਹ ਆਪੋ ਆਪਣੇ ਆਪ ਨੂੰ ਵੇਖ ਲਓ ਕਿ ਮੈਂ ਆਖਾਂ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਧਿਆਨ ਦਿਓ ਪਰਮਜੀਤ ਸਿੰਘਾ ਜੇ ਤੂੰ ਸਿਆਣਾ ਹੈ ਤੇ ਬੂਟਾ ਸਾਹ ਆਖੇ ਬੂਟਾ ਸਾਹ ਜੇ ਤੂੰ ਸਿਆਣਾ ਹੈ ਜੇ ਤੂੰ ਅਕਲ ਲਤੀਫ ਬੰਦਿਆ ਜੇ ਤੂੰ ਸਿਆਣਾ ਹੈ ਤੇਰੇ ਵਿੱਚ ਕੋਈ ਮਤ ਹੈ ਤੇ ਕੀ ਕਰਿਆ ਕਰ ਕਾਲੇ ਲਿਖ ਨਾ ਲੇਖ ਤੇ ਇਹਦਾ ਬਚਨ ਬੜਾ ਪਿਆਰਾ ਕੀਤਾ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਅਰਥ ਇਹ ਕੀਤਾ ਹੈ ਕਿ ਤੂੰ ਜਿਹਦੇ ਮੱਥੇ ਲੱਗਦਾ ਵਾ ਨਾ ਉਹਦੇ ਔਗਣ ਹੀ ਨਾ ਲਿਖਿਆ ਕਰ ਉਹਦੇ ਜਿਹਦੇ ਮੱਥੇ ਜਿਹਦੇ ਘਰ ਵਿੱਚ ਜਾਣਾ ਹੈ ਇਹ ਹੀ ਨਾ ਵੇਖਿਆ ਕਰ ਜਾ ਕੇ ਸਾਡਾ ਸੁਭਾਅ ਹੈ ਆਪਾਂ ਜਿਹਦੇ ਘਰ ਜਾਈਏ ਨਾਲੇ ਤੇ ਉਹਦੇ ਘਰੋਂ ਰੋਟੀ ਖਾ ਕੇ ਆਉਂਦੇ ਤੇ ਨਾਲੇ ਉਹਦੇ ਘਰੋਂ ਕੀ ਚੁੱਕ ਲਿਆਉਂਦੇ ਆ ਉਹਦੀਆਂ ਵਰਿਆਈਆਂ ਇਹਦੇ ਬੱਚੇ ਆਖੇ ਨਹੀਂ ਉਹ ਲੱਗਦੇ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ ਇਹਦੇ ਘਰ ਚ ਆਹ ਗਲਤ ਹੋ ਰਿਹਾ ਜੀ ਉਹਦੇ ਘਰ ਵਿੱਚ ਜੇ ਕੁਝ ਚੁੱਕਣਾ ਹੈ ਤੇ ਕੋਈ ਚੰਗੀ ਗੱਲ ਚੁੱਕ ਲਓ ਉਹਦੇ ਘਰੋਂ ਸਾਰਾ ਤੇ ਮਾੜਾ ਨਹੀਂ ਹੋਊਗਾ ਮੇਰੇ ਸਾਹਿਬ ਦਾ ਬਚਨ ਮੰਨ ਲਿਓ ਛੋੜ ਅਵਗੁਣ ਚਲੀਏ ਸਾਂਝ ਕਰੀਜੇ ਗੁਣਾ ਕੇਰੀ ਜਿਹਦੇ ਘਰ ਜਾਓ ਉਹਦੇ ਘਰ ਵਿੱਚੋਂ ਕੋਈ ਚੰਗੀ ਗੱਲ ਚੁੱਕ ਲਓ ਬਰਿਆਈਆਂ ਉਹਦੀਆਂ ਛੱਡ ਦਿਓ ਜੇ ਚੰਗੇ ਉਹਦੇ ਦੋਸਤ ਦਿਓ ਤੇ ਫਿਰ ਪਿਆਰ ਵਿੱਚ ਆਣ ਕੇ ਉਹਨੂੰ ਸਮਝਾਓ ਕਿ ਪਿਆਰਿਆ ਇਸ ਗੱਲ 'ਚ ਤੇਰਾ ਨੁਕਸਾਨ ਹੋ ਜਾਣਾ ਹੈ ਮਗਰ ਇਹ ਨਹੀਂ ਕਿ ਉਹਦੇ ਘਰੋਂ ਔਗਣ ਚੁੱਕ ਲਿਆਓ ਤੇ ਬਾਹਰ ਫਿਰ ਢੋਲ ਪਾ ਲਓ ਗਲ ਦੇ ਵਿੱਚ ਤੇ ਦੱਸ ਦੇ ਫਿਰ ਉਹਦੇ ਘਰ ਰੋਟੀ ਖਾਣ ਗਿਆ ਸਾਂ ਉਹਦੇ ਘਰ ਆਹ ਗਲਤ ਹੋ ਰਿਹਾ ਚੰਗੀ ਤੈਨੂੰ ਰੋਟੀ ਤੇ ਸੱਦਿਆ ਉਹਨੇ ਨਾਲੇ ਤੇ ਤੈਨੂੰ ਉਹਨੇ ਰੋਟੀ ਖਵਾਈ ਤੇ ਨਾਲੇ ਤੂੰ ਉਹਦੀਆਂ ਬਰਿਆਈਆਂ ਬਾਹਰ ਪਿੱਟਦਾ ਫਿਰਦਾ ਹੈ ਸਾਹਿਬ ਜੀ ਇਸ ਤਰ੍ਹਾਂ ਦੇ ਬਚਨ ਕਰਦੇ ਨੇ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਦਾ ਲਤੀਫਾ ਸਿਆਣਾ ਹੈ ਤੇ ਪਿਆਰਿਆ ਫਿਰ ਲੋਕਾਂ ਦੇ ਗੁਨਾਹ ਨਾ ਆਪਣੀ ਸੁਰਤ ਉੱਤੇ ਲਿਖਿਆ ਕਰ ਕਾਲੇ ਲੇਖ ਨਾ ਲੇਖ ਐਵੇਂ ਕਾਲੇ ਲੇਖ ਨਾਲ ਲਿਖਦਾ ਫਿਰਿਆ ਕਰ ਕਿ ਡੈਰੀ ਲੈ ਲਈ ਤੇ ਜਿਹਦੇ ਘਰ ਜਾਣਾ ਕਹਿੰਦਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਆ ਵੀ ਮਾੜਾ ਕਦੀ ਗੁਰੂ ਨਾਨਕ ਨੂੰ ਪੁੱਛ ਹਮ ਨਹੀਂ ਚੰਗੇ, ਬੋਲੋ ਹਮ ਤੇ ਬੁਰਾ ਨਹੀਂ। ਆ ਬੋਲੀ ਗੁਰੂ ਨਾਨਕ ਨੇ ਤੁਹਾਨੂੰ ਦਿੱਤੀ ਸੀ, ਤੋਤੇ ਵਾਂਗ ਦ੍ਰਿੜ ਕਰਵਾਈ ਸੀ। ਇਹ ਬੋਲੀ ਤੋਤੇ ਵਾਂਗ ਦ੍ਰਿੜ ਕਰਵਾਈ, ਕਬੀਰ ਸਭ ਤੇ ਹਮ ਬੁਰੇ, ਕਬੀਰ ਅੱਜ ਕੋਈ ਵੀ ਨਹੀਂ ਕਹਿੰਦਾ, ਹੁਣ ਕੀ ਕਹਿੰਦੇ, ਕਬੀਰ ਸਭ ਤੇ ਹਮ ਚੰਗੇ। ਹੁਣ ਤੇ ਇਹ ਬੋਲੀ ਬਣ ਗਈ, ਸਾਰਿਆਂ ਤੋਂ ਮੈਂ ਚੰਗਾ, ਮੇਰੇ ਵਰਗਾ ਕਿਸੇ ਨੂੰ ਪਾਠ ਕਰਨਾ ਨਹੀਂ ਆਉਂਦਾ, ਮੇਰੇ ਵਰਗੇ ਕੱਪੜੇ ਪਾਉਣੇ ਨਹੀਂ ਆਉਂਦੇ, ਮੇਰੇ ਵਰਗਾ ਗੁਰਮੁਖ ਕੋਈ ਨਹੀਂ। ਮਗਰ ਗੁਰਮੁਖੋ ਇਹ ਘਰ ਇਸ ਤਰ੍ਹਾਂ ਦਾ ਵਾ, ਇਹ ਮਟਾਉਂਦਾ ਇਹ ਮਟਾਉਂਦਾ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ, ਨਿਮਰਤਾ ਦਿੰਦਾ ਇਹ ਘਰ, ਇਹ ਤੁਹਾਨੂੰ ਇੱਥੇ ਲੈ ਜਾਂਦਾ ਵਾ ਜਿੱਥੇ ਆਪ ਗਵਾਈਏ ਤਾਂ ਸ਼ੋ ਪਾਈਏ, ਆਪਾਂ ਗਵਾ ਕੇ ਸ਼ੋ ਦੀ ਪ੍ਰਾਪਤੀ ਕਰਾਉਂਦਾ ਹੈ। ਤੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਤੂੰ ਕਿਤੇ ਸਿਆਣਾ ਹੈ ਅਕਲ ਦਾ ਤੇ ਫਿਰ ਜਿਨ੍ਹਾਂ ਦੇ ਘਰ ਜਾਣਾ ਉਹਨਾਂ ਦੀਆਂ ਔਗਣ ਨਾ ਚੁੱਕਿਆ ਕਰ। ਹਾਂਜੀ,
ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ।
ਬਾਬਾ ਫਰੀਦ ਕਹਿੰਦਾ ਜੇ ਤੂੰ ਸਿਆਣਾ ਹੈ ਤੇ ਮੈਂ ਤੈਨੂੰ ਇੱਕ ਸਲਾਹ ਦਵਾਂ, ਆਪਣੀ ਬੁੱਕਲ ਚ ਝਾਤੀ ਮਾਰਿਆ ਕਰ, ਮੈਂ ਕੀ ਹਾਂ ਆਪਣੇ ਅੰਦਰ। ਕਦੀ ਮਹਾਂਪੁਰਸ਼ ਤੇ ਇੱਥੋਂ ਤੱਕ ਵੀ ਕਹਿੰਦੇ ਸੀ, ਕਹਿੰਦੇ ਗੁਰਮੁਖੋ ਆਪਣੀ ਮੂਵੀ ਆਪ ਬਣਾਇਆ ਕਰੋ, ਆਪਣੀ ਮੂਵੀ, ਬੋਲੋ ਮੂਵੀ, ਮੂਵੀ ਆ ਬਣਾਉਂਦੇ ਹੋ ਨਾ ਕੈਮਰੇ ਦੇ ਵਿੱਚ, ਆਪਣੀ ਮੂਵੀ, ਅੱਗੇ ਅੱਗੇ ਤੁਸੀਂ ਆਪ ਤੁਰੇ ਗਏ ਸਰੀਰ ਕਰਕੇ ਤੇ ਸੁਰਤ ਕਰਕੇ ਪਿੱਛੇ ਵਿਹਦੇ ਰਿਹਾ ਕਰੋ, ਮੈਂ ਕੀ ਕਰਦਾ ਫਿਰਦਾ ਸਾਰਾ ਦਿਨ, ਪੈਰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਵੇਖਿਆ ਕਰੋ ਮੈਂ ਕੀ ਕੀਤਾ, ਮੈਂ ਕਿੰਨੇ ਵਜੇ ਉੱਠਿਆ, ਜਦੋਂ ਮੈਂ ਉੱਠਿਆ ਉਦੋਂ ਮੈਂ ਕੀ ਕੀਤਾ, ਜਦੋਂ ਮੈਂ ਇਸ਼ਨਾਨ ਕਰ ਲਿਆ ਉਹ ਤੋਂ ਬਾਅਦ ਮੈਂ ਕੀ ਕੀਤਾ। ਕਈ ਮੇਰੇ ਵੀਰ ਗੁਰਮੁਖ ਪਿਆਰੇ ਇਸ ਤਰ੍ਹਾਂ ਦੇ, ਪਹਿਲੀ ਗੱਲ ਤੇ ਇਸ਼ਨਾਨ ਰੋਜ਼ ਕਰਦੇ ਨਹੀਂ, ਚਲੋ ਜੇ ਇਸ਼ਨਾਨ ਕੀਤਾ ਤੇ ਪੈਂਦਿਆਂ ਕੋਈ ਰੱਬ ਦਾ ਨਾਂ ਨਹੀਂ, ਕੋਈ ਬੰਦਗੀ ਨਹੀਂ, ਕੋਈ ਸਿਮਰਨ ਨਹੀਂ। ਅਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਰਹਿਤ ਨਾਮਿਆਂ ਵਿੱਚ ਲਿਖਿਆ ਵਾ, ਵਾਹਿਗੁਰੂ ਬਿਨ ਕਹੇ ਜੋ ਖਾਵੇ, ਬੋਲੋ ਵਾਹਿਗੁਰੂ ਬਿਨ, ਗੱਜ ਕੇ ਕਿਉਂ ਨਹੀਂ ਕਹਿੰਦੇ, ਵਾਹਿਗੁਰੂ ਬਿਨ ਕਹੇ। ਸਾਹਮਣੇ ਰੋਟੀ ਆ ਗਈ ਤੇ ਵਾਹਿਗੁਰੂ ਦਾ ਨਾਮ ਨਾ ਜਪਿਆ, ਪੈਂਦਿਆਂ ਹੀ ਪਰੌਂਠਾ ਮੂੰਹ ਦੇ ਵਿੱਚ ਪਾਉਣ ਲੱਗ ਪਿਆ। ਇੱਕ ਮਹਾਂਪੁਰਸ਼ ਨੇ ਕਥਾ ਸੁਣਾਈ, ਕਹਿੰਦੇ ਕਿਸੇ ਨੂੰ ਪ੍ਰਸ਼ਾਦਾ ਕਹਿ ਦਿੱਤਾ ਤੇ ਉਹ ਪ੍ਰਸ਼ਾਦਾ ਖਾਣ ਚਲੇ ਗਿਆ, ਜਦੋਂ ਪ੍ਰਸ਼ਾਦਾ ਖਾਣ ਲੱਗਾ ਨਾ ਤੇ ਤਰ੍ਹਾਂ ਤਰ੍ਹਾਂ ਦੇ ਪਰੌਂਠੇ ਬਣਾ ਕੇ ਦਹੀਂ ਨਾਲ ਰੱਖ ਕੇ, ਸਬਜ਼ੀ ਨਾਲ ਰੱਖ ਕੇ, ਬੀਬੀ ਰਾਣੀ ਹੱਥ ਜੋੜ ਕੇ ਬਹਿ ਗਈ ਕਿ ਗੁਰਮੁਖ ਪਿਆਰਾ ਮੇਰੇ ਘਰ ਆਇਆ, ਰੋਟੀ ਖਾਣ ਤੋਂ ਪਹਿਲਾਂ ਮੇਰੇ ਘਰ ਦੀ ਹਵਾ ਦੇ ਵਿੱਚ ਖਲਾਰੂਗਾ ਸਤਨਾਮ ਸ੍ਰੀ ਵਾਹਿਗੁਰੂ ਦੀਆਂ ਧੁਨਾਂ, ਮਗਰ ਇਹ ਹੀ ਮੇਰੇ ਵਰਗਾ ਭੁੱਖਾ, ਇਹਨੇ ਮੇਥੀ ਵਾਲੇ ਪਰੌਂਠੇ ਕਦੀ ਵੇਖੇ ਨਹੀਂ ਸੀ, ਇੱਥੇ ਦੀ ਨਾ ਤੋੜ ਕੇ ਮੂੰਹ ਦੇ ਵਿੱਚ ਜਦੋਂ ਪਾਉਣ ਲੱਗਾ ਨਾ ਤੇ ਜਿਹੜੀ ਬੁਰਕੀ ਮੂੰਹ ਚ ਪਾਉਣ ਲੱਗਾ, ਉਸ ਬੁਰਕੀ ਚੋਂ ਰੋਣ ਦੀ ਆਵਾਜ਼ ਆਈ, ਧਿਆਨ ਦਿਓ ਬੁਰਕੀ ਰੋਈ ਤੇ ਇਹਨੇ ਬੁਰਕੀ ਰੱਖ ਦਿੱਤੀ ਥਾਲ ਦੇ ਵਿੱਚ ਤੇ ਕਹਿੰਦਾ ਵਾਹਿਗੁਰੂ ਇਹ ਕੀ ਗੱਲ, ਅੱਜ ਤੱਕ ਤੇ ਰੋਟੀ ਵਿੱਚੋਂ ਰੋਣ ਦੀ ਆਵਾਜ਼ ਨਹੀਂ ਆਈ, ਜਦੋਂ ਵਾਹਿਗੁਰੂ ਇਹਦੇ ਮੂੰਹੋਂ ਨਿਕਲਿਆ ਤੇ ਬੁਰਕੀ ਹੱਸਣ ਲੱਗ ਪਈ ਤੇ ਇਹਨੇ ਹੱਥ ਜੋੜ ਕੇ ਆਖਿਆ ਮੈਨੂੰ ਪਤਾ ਨਹੀਂ ਲੱਗਾ ਇਸ ਗੱਲ ਦਾ, ਮੈਨੂੰ ਦੱਸ ਤੋਂ ਪਹਿਲਾਂ ਰੋਈ ਕਿਉਂ ਏ ਤੇ ਹੁਣ ਹੱਸਦੀ ਕਿਉਂ ਏ, ਤੇ ਇਹਨੇ ਅੱਗੋਂ ਬੁਰਕੀ ਨੇ ਆਵਾਜ਼ ਦਿੱਤੀ ਭਲਿਆ ਜਦੋਂ ਤੂੰ ਰੱਬ ਦਾ ਨਾਮ ਲੈਣ ਤੋਂ ਪਹਿਲਾਂ ਹੀ ਰੋਟੀ ਖਾਣ ਲੱਗਾ ਸਾਂ ਤੇ ਮੈਂ ਰੋਈ ਸਾਂ, ਕਿਸ ਬੇਸ਼ੁਕਰੇ ਦੇ ਮੂੰਹ ਵਿੱਚ ਮੈਨੂੰ ਪਾਉਣ ਲੱਗਾ ਏ, ਕਿਸ ਨਗੁਰੇ ਦੇ ਮੂੰਹ ਵਿੱਚ ਮੈਨੂੰ ਪਾਉਣ ਲੱਗਾ ਏ ਜਿਹਦਾ ਕੋਈ ਇੰਨਾ ਵੀ ਧਰਮ ਨਹੀਂ ਕਿ ਜਿਸਦਾ ਦਿੱਤਾ ਖਾਵਣਾ ਤਿਸ ਕਹੀਏ, ਜਿਹਨੇ ਰੋਟੀ ਦਿੱਤੀ ਉਹਨੂੰ ਇੱਕ ਵਾਰ ਆਖ ਲਾ ਵਾਹਿਗੁਰੂ ਤੇਰਾ ਸ਼ੁਕਰ ਹੈ, ਤੇ ਜਦੋਂ ਤੂੰ ਵਾਹਿਗੁਰੂ ਆਖਿਆ ਵਾ, ਜਦੋਂ ਤੇਰੇ ਡਰ ਕਰਕੇ ਮੂੰਹ ਚੋਂ ਵਾਹਿਗੁਰੂ ਨਿਕਲਿਆ ਤੇ ਮੈਂ ਤਾਂ ਹੱਸੀ ਹਾਂ ਕਿ ਮੈਂ ਉਸ ਮੂੰਹ ਵਿੱਚ ਪੈਣ ਲੱਗੀ ਹਾਂ ਜਿਹੜੇ ਮੂੰਹ ਦੇ ਵਿੱਚੋਂ ਨਿਕਲਿਆ ਸਤਨਾਮ ਸ੍ਰੀ, ਮੇਰੀ ਵੀ ਗਤੀ ਹੋ ਗਈ, ਮੇਰਾ ਵੀ ਭਲਾ ਹੋ ਗਿਆ। ਇੱਥੇ ਬਾਬਾ ਜੀ ਕਹਿੰਦੇ ਨੇ ਕਦੀ ਸੋਚੋ ਵੇਖੋ ਚੰਗੀ ਤਰ੍ਹਾਂ, ਤੁਸੀਂ ਪਿਆਰ ਦੇ ਵਿੱਚ ਆਣ ਕੇ ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ, ਨਿਸ਼ੁਕਰੇ ਨਾ ਬਣੋ, ਇੱਕ ਵਾਰ ਫਿਰ ਦੱਸੋ ਕੀ ਤੁਸੀਂ ਜੀ,
ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ,
ਆਪਣੇ ਅੰਦਰ ਝਾਤੀ ਮਾਰ ਕੇ ਵੇਖੋ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਬਿਨ ਕਹੇ ਜੋ ਖਾਵੇ, ਤੁਸੀਂ ਆਪਣੇ ਭੈਣ ਭਰਾ ਜਿੰਨੇ ਮੇਰੇ ਨੌਜਵਾਨ ਵੀਰ ਬੀਬੀਆਂ ਬੱਚੀਆਂ ਬੈਠੇ ਹੋ ਜਾਂ ਗੁਰਮੁਖ ਪਿਆਰੇ ਸਤਸੰਗਤ ਬੈਠੀ ਆ, ਇੱਕ ਵਾਰ ਚੇਤਾ ਕਰੋ, ਆਪਣੇ ਆਪਣੀ ਸੁਰਤ ਵਿੱਚ ਲੈ ਜਾਓ ਜਦੋਂ ਸਵੇਰੇ ਨਾਸ਼ਤਾ ਕਰਦੇ ਹੋ, ਤੇ ਨਾਸ਼ਤਾ ਕਰਨ ਤੋਂ ਪਹਿਲਾਂ ਕਦੀ ਆਖਿਆ ਜੇ ਪੰਜ ਵਾਰ ਸਤਨਾਮ ਸ੍ਰੀ ਵਾਹਿਗੁਰੂ, ਜੇ ਨਹੀਂ ਆਖਿਆ ਤਾਂ ਕੱਲ ਤੋਂ ਸ਼ੁਰੂ ਕਰਿਓ, ਕਰੋਗੇ ਜ਼ਰੂਰ, ਸਾਰੇ ਕਹਿੰਦੇ ਹੋ ਕਿਉਂ ਵੀ ਪਿੱਛੋਂ ਤੱਕ ਮਨਜ਼ੂਰ ਆ, ਪਰ ਸ਼ਾਦਾ ਛਕਣ ਵੇਲੇ ਪੰਜ ਵਾਰ ਕੀ ਕਹਿਣਾ ਹੈ, ਵਾਹਿਗੁਰੂ, ਗੱਜ ਕੇ ਆਖੋ ਕੀ ਕਹਿਣਾ ਹੈ, ਵਾਹਿਗੁਰੂ 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 ਵਾਹਿਗੁਰੂ, ਪੰਜ ਵਾਰ ਵਾਹਿਗੁਰੂ ਆਖਿਓ, ਵੇਖਿਓ ਚਾਰ ਚਫੇਰਿਓ ਕਿਤਨਾ ਦੌਲਤਾਂ ਦੇ ਬਾਹਰ ਲੱਗਦੇ ਨੇ, ਚਾਰ ਚਫੇਰਿਓ ਕਿਤਨਾ ਸੁੱਖ ਹੀ ਸੁੱਖ ਤੁਹਾਡੇ ਘਰ ਵਿੱਚ ਆ ਜਾਂਦੇ ਨੇ, ਕਿਉਂਕਿ ਰੋਟੀ ਦੇਣ ਵਾਲੇ ਨੂੰ ਵੀ ਪਤਾ ਲੱਗਾ ਹੈ ਕਿ ਇਹ ਰੋਟੀ ਦੇਣ ਵਾਲੇ ਨੂੰ ਯਾਦ ਰੱਖਦਾ ਹੈ। ਤੇ ਸਾਹਿਬ ਜੀ ਕਹਿੰਦੇ ਨੇ ਵਾਹਿਗੁਰੂ ਬਿਨ ਕਹਿ ਜੋ ਖਾਵੇ, ਫਿਰ ਅੱਗੇ ਜਾ ਕੇ ਕਹਿੰਦੇ ਨੇ ਬਿਨ ਜਪ ਜਾਪ ਜਿਵੇਂ ਜੋ ਪ੍ਰਸਾਦ, ਜਿਵੇਂ ਜੋ ਪ੍ਰਸਾਦ, ਬਿਨਾ ਜਪਜੀ ਤੇ ਜਾਪਣ ਤੋਂ ਬਿਨਾ, ਵਾਹਿਗੁਰੂ ਜਪਣ ਤੋਂ ਬਿਨਾ ਜਿਹੜੇ ਪ੍ਰਸਾਦ ਮੂੰਹ ਦੇ ਵਿੱਚ ਪਾਉਣੇ ਨੇ, ਮੇਰੇ ਸਾਹਿਬ ਨੇ ਤੇ ਇੰਨਾ ਸਖਤ ਸ਼ਬਦ ਕਹਿ ਦਿੱਤਾ ਵਾ, ਕਹਿੰਦੇ ਸੋ ਵਿਸ਼ਟਾ ਕਾ ਕਿਰਮ ਹੋਏ। ਸਮਝ ਲਓ, ਪਰੌਂਠੇ ਨਹੀਂ ਖਾਣ ਲੱਗਾ ਜਪਜੀ ਸਾਹਿਬ ਪੜ੍ਹਨ ਤੋਂ ਬਿਨਾ, ਵਾਹਿਗੁਰੂ ਪੜ੍ਹਨ ਤੋਂ ਬਿਨਾ, ਜਿਹੜਾ ਪਰੌਂਠਾ ਮੂੰਹ ਦੇ ਵਿੱਚ ਪਾਇਆ ਵਾ ਨਾ, ਮੇਰੇ ਸਤਿਗੁਰੂ ਜੀ ਕਹਿੰਦੇ ਨੇ ਰਹਿਤਨਾਮਿਆਂ ਤੇ ਇਹਨੇ ਵਿਸ਼ਟਾ ਮੂੰਹ ਚ ਪਾਇਆ ਵਿਸ਼ਟਾ। ਚੇਤੇ ਕਰ ਲਓ, ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ। ਵਾਹਿਗੁਰੂ ਕਹਿਣ ਤੋਂ ਬਿਨਾਂ ਜਿਹੜਾ ਪ੍ਰਸ਼ਾਦੇ ਦੀ ਬੁਰਕੀ ਮੂੰਹ ਚ ਤੋੜ ਕੇ ਪਾਈ ਆ, ਇਹਨੇ ਗੰਦ ਪਾਇਆ ਮੂੰਹ ਦੇ ਵਿੱਚ, ਗੰਦ ਜਿਹੜਾ ਬੰਦੇ ਦੇ ਅੰਦਰੋਂ ਨਿਕਲਦਾ ਹੈ। ਇਸ ਕਰਕੇ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ, ਦੇਖ ਆਪਣੇ ਅੰਦਰ ਝਾਤੀ ਮਾਰ ਕਿ ਤੂੰ ਕੀ ਕਰ ਰਿਹਾ ਅੰਮ੍ਰਿਤ ਵੇਲੇ ਉੱਠਿਓ ਜਦੋਂ ਤੂੰ ਨਾਸ਼ਤਾ ਕਰਨ ਲੱਗਾ। ਕਈ ਤੇ ਬਦ ਨਸੀਬ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਦਿਨ ਚੜ੍ਹਦਾ ਨਹੀਂ ਤੇ ਆਂਡਿਆਂ ਦੀ ਪਲੇਟ ਅੱਗੇ ਆ ਜਾਂਦੀ। ਪਿਆਰਿਓ, ਜਰਾ ਸੋਚੋ, ਇੱਕ ਮਹਾਂਪੁਰਸ਼ ਬੜਾ ਮੌਜ ਵਿੱਚ ਇੱਕ ਦਿਨ ਸੀਸਗੜ੍ਹ ਸਾਹਿਬ ਦੇ ਸਾਹਮਣੇ ਰੇਹੜੀ ਲਾਈ ਕਿਸੇ ਨੇ ਥੋੜਾ ਜਿਹਾ ਦੂਰ ਕਰਕੇ ਮਤੀ ਦਾ ਚੌਂਕ ਤੋਂ, ਤੇ ਉਹ ਗੁਰਦੁਆਰੇ ਆਉਂਦਾ ਹੁੰਦਾ ਸੀ ਬੜੇ ਪਿਆਰ ਨਾਲ, ਅੰਮ੍ਰਿਤ ਵੇਲੇ ਹੈ ਸਾਈ ਸੀ ਰੱਬ ਦਾ ਤੇ ਬੜੇ ਰੰਗ ਵਿੱਚ ਵਿਚਰਦਾ ਸੀ, ਤੇ ਉਹ ਆਖੇ ਜਿਹੜਾ ਆਂਡਿਆਂ ਵਾਲਾ ਆਖੇ, ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ। ਉਹ ਜਿਹੜਾ ਆਂਡੇ ਵੇਚਣ ਵਾਲਾ ਉਹ ਰੋਜ਼ ਆਕੇ, ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਅੰਡੇ। ਤੇ ਉਹ ਮਸਤਾਨਾ ਕਹਿੰਦਾ, ਸੰਡੇ ਹੋ ਜਾਂ ਮੰਡੇ, ਜਿਹੜੇ ਖਾਣਗੇ ਅੰਡੇ ਉਹਨਾਂ ਨੂੰ ਪੈਣਗੇ ਡੰਡੇ। ਉਹ ਉੱਥੇ ਖਲੋ ਕੇ ਉਹਦੀ ਰੇਹੜੀ ਦੇ ਕੋਲੇ ਗੀਤ ਗਾਉਣ ਡਿਆ ਪਿਆ। ਸੱਚ ਜਾਣੇ ਉਹ ਮਾਰ ਪੈਣੀ ਹੈ ਇਹਨਾਂ ਚੀਜ਼ਾਂ ਤੋਂ, ਇਹਨਾਂ ਚੀਜ਼ਾਂ ਤੋਂ। ਪਰਮੇਸ਼ਵਰ ਨੇ ਤੁਹਾਨੂੰ ਪੁੱਛਣਾ ਹੈ ਕਿ ਮੈਂ ਤੈਨੂੰ ਕੀ ਖਾਣ ਨੂੰ ਭੇਜਿਆ ਸੀ, ਮੈਂ ਖਾਣਾ ਤੈਨੂੰ ਦੱਸਿਆ, ਜੈ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ, ਛੱਤੀ ਅੰਮ੍ਰਿਤ ਖਾਣ ਨੂੰ ਪਰਮੇਸ਼ਵਰ ਨੇ ਆਪਾਂ ਨੂੰ ਦਿੱਤੇ, ਤੇ ਮੈਂ ਇਸ ਪਾਸੇ ਲੰਮਾ ਵਿਸ਼ਾ ਨਾ ਖੜਾ। ਬਾਬਾ ਜੀ ਕਹਿੰਦੇ ਨੇ, ਲੋਕਾਂ ਦੇ ਗੁਨਾਹ ਨਾ ਵੇਖ, ਤੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੀ ਮੂਵੀ ਬਣਾ, ਤੂੰ ਕੰਮ ਤੇ ਗਿਓ, ਕਿਤੇ ਹੇਰਾਫੇਰੀ ਤੇ ਨਹੀਂ ਕੀਤੀ, ਕਿਤੇ ਹੇਰਾਫੇਰੀ ਦੇ ਪੈਸਿਆਂ ਦਾ ਜੂਸ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਪਿਆਇਆ, ਫਿਰ ਵੱਡਿਆ ਹੋਇਆ ਕਿੰਨਾ ਬੱਚੇ ਆਖੇ ਨਹੀਂ ਲੱਗਦੇ, ਕਿਤੇ ਹੇਰਾਫੇਰੀ ਤੇ ਸੇਬ ਲਿਆ ਕੇ ਤੇ ਨਹੀਂ ਬੱਚਿਆਂ ਨੂੰ ਖਵਾਏ। ਉਹ ਭੋਲਿਆ, ਇਹ ਗੱਲਾਂ ਤੈਨੂੰ ਮੰਨਣੀਆਂ ਪੈਣੀਆਂ ਨੇ, ਅੱਜ ਮੰਨ ਲਈ, ਕੱਲ ਮੰਨ ਲਈ, 100 ਸਾਲ ਨੂੰ ਮੰਨ ਲਈ, ਤੇਰੀ ਔਲਾਦ ਵੀ ਨੇਕ ਤਾਂ ਹੀ ਨਿਕਲਣੀਆਂ ਜੇ ਇਹਨਾਂ ਦੇ ਮੂੰਹ ਚ ਨੇਕ ਕਮਾਈ ਪਊਗੀ। ਤੇ ਇਹ ਤੂੰ ਅੱਜ ਕਰ ਲਾ, ਕੱਲ ਕਰ ਲਈ, ਕੱਲ ਕਰ ਲਈ, ਪਰਸੋਂ ਕਰ ਲਈ, ਅਜੇ ਤੂੰ ਧੋਖਾ ਖਾ ਰਿਹਾ ਏ। ਤੇ ਮੇਰੇ ਮਾਲਕ ਜੀ ਕਹਿੰਦੇ ਨੇ, ਤਾਂ ਕੋ ਧੋਖਾ ਕਾ ਵਿਆਪੇ ਜਾ ਕੋ, ਉਹ ਧੋਖੇ ਤੋਂ ਬਚਣਗੇ ਜਿਹੜੇ ਪਰਮੇਸ਼ਵਰ ਦੇ ਹੁਕਮ ਵਿੱਚ ਚੱਲਣਗੇ। ਬਾਬਾ ਫਰੀਦ ਜੀ ਕਹਿੰਦੇ ਨੇ, ਲੋਕਾਂ ਦੇ ਗੁਨਾਹ ਵੇਖਣ ਵਾਲਿਆ, ਆਪਣੇ ਅੰਦਰ ਝਾਤੀ ਮਾਰ, ਤੂੰ ਕੀ ਕਰ ਰਿਹਾ? ਹਾਂਜੀ,
ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾ ਨਾ ਮਾਰੇ ਘੁੰਮ।
ਇਹ ਜੀਵਨ ਜਾਚ ਸ਼ਬਦ ਨੇ, ਇਹਨਾਂ ਨੂੰ ਕੀ ਆਖਿਆ? ਜੀਵਨ ਜਾਚ, ਬੋਲੋ, ਜੀਵਨ ਜੀਵਨ ਦੀ ਜਾਚ ਸਿਖਾਈ ਸਤਿਗੁਰੂ ਨੇ। ਲੋਕਾਂ ਦੇ ਗੁਨਾਹ ਨਾ ਵੇਖਿਆ ਕਰ, ਆਪਣੇ ਵੇਖਿਆ ਕਰ। ਹੁਣ ਕਹਿੰਦੇ ਜੇ ਤੈਨੂੰ ਜੇ ਕਿਤੇ ਕੋਈ ਦੁੱਖ ਦੇਣ, ਤੇ ਕਿਤੇ ਇਹ ਨਾ ਹੋਵੇ ਕਿ ਤੇਰੇ ਰਾਜ ਕੋਈ ਖੱਡੀ ਨਿੱਕੀ ਜੀ ਪੁੱਟ ਜੇ ਤੇ ਤੂੰ ਖੱਡਾ ਪੁੱਟ ਦੇ ਉਹਦੇ ਰਾਜ, ਤੈਨੂੰ ਕਿਤੇ ਇੱਕ ਕੋਈ ਗਾਲ ਕੱਢੇ ਤੇ ਤੂੰ ਅੱਗੋਂ 50 ਕੱਢੇ, ਤੈਨੂੰ ਇੱਕ ਹੱਥ ਨਾ ਕਿਤੇ ਪਰੇ ਨੂੰ ਲਵੇ ਤੇ ਤੂੰ ਮੂੰਹ ਤੇ ਚਪੇੜ ਮਾਰ ਦੇ। ਜਿਉਂ ਤੈ ਮਾਰਨ ਮੁਕੀਆਂ, ਜਿਹੜੇ ਤੈਨੂੰ ਮੁਕੀਆਂ ਮਾਰਨ, ਕਿਤੇ ਉਹਨਾਂ ਨੂੰ ਜਾ ਕੇ ਉਹ ਨਾ ਆਉਂਦੀ ਹੋਏ ਬਰਛਾ ਲਿਖ ਕੇ ਉਹਨਾਂ ਦਾ ਪੇਟ ਹੀ ਵਿੰਨ ਦੇ। ਇਸ ਤਰ੍ਹਾਂ ਨਾ ਕਰੀ, ਜਰੀ ਪਹਿਲੋਂ ਤੇ ਅੱਖੀ ਮੇਰੇ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰੀ, ਗਰੀਬ ਨਿਵਾਜ ਇਸ ਖੋਟੀ ਬੁੱਧੀ ਵਾਲੇ ਨੂੰ ਸ਼ੁੱਧ ਮਤ ਬਖਸ਼, ਇਹਦਾ ਵੀ ਭਲਾ ਹੋਵੇ, ਇਹਨੂੰ ਵੀ ਇਹੋ ਜਿਹੀ ਸਮਤ ਬਖਸ਼ੋ ਕਿ ਇਹ ਕਿਸੇ ਦਾ ਦਿਲ ਨਾ ਦਿਖਾਵੇ। ਜੋ ਤੈ ਮਾਰਨ ਮੁਕੀਆਂ ਜਿਨ੍ਹਾਂ ਨਾ ਮਾਰੇ ਘੁੰਮ। ਹਾਂਜੀ,
ਆਪਣ ਰਹਿ ਕਰ ਜਾਏ ਕੈ ਪੈਰ ਚਨਾ ਦੇ ਚੁੰਮ।
ਆਪ ਜਾ ਕੇ ਆਪਣੀ ਸੁਰਤ ਰੂਪੀ ਘਰ ਵਿੱਚ ਆਣ ਕੇ, ਆਪਣੜੇ ਘਰ ਦਾ ਮਤਲਬ ਆ ਕਿ ਐਵੇਂ ਛੇਤੀ ਨਾ ਸੁਰਤ ਬਾਹਰ ਕੱਢ ਕੇ ਗੁੱਸੇ ਚ ਨਾ ਆ ਜਾਈ, ਆਪਣੀ ਸੁਰਤ ਨੂੰ ਟਿਕਾਓ ਵਿੱਚ ਲਿਆਵੀ, ਆਪਣੇ ਵਿਚਾਰਾਂ ਨੂੰ ਟਿਕਾਓ ਵਿੱਚ ਲਿਆਵੀ, ਤੇ ਗੱਲ ਚੇਤੇ ਕਰੀ ਕਿ ਮੇਰੇ ਗੁਰੂ ਨੇ ਕੀ ਕਿਹਾ ਸੀ, ਬੁਰੇ ਦਾ ਭਲਾ ਕਰ। ਮੇਰੇ ਗੁਰੂ ਸਾਹਿਬ ਨੇ ਕਿਹਾ ਸੀ, ਪਰਕਾ ਬੁਰਾ ਨਾ ਰੱਖੋ ਚੀਤ। ਮੇਰੇ ਗੁਰੂ ਨੇ ਕਿਹਾ ਸੀ, ਸਾਰਿਆਂ ਦਾ ਭਲਾ ਮੰਗਣਾ ਵਾ, ਤੇ ਮੈਂ ਕਿਤੇ ਕਾਹਲੀ ਵਿੱਚ ਆਣ ਕੇ ਕਿਸੇ ਦਾ ਬੁਰਾ ਨਾ ਕਰਦਾ। ਆਪਣੜੇ ਘਰ, ਸੁਰਤ ਰੂਪੀ ਘਰ ਵਿੱਚ ਆਣ ਕੇ ਪੈਰ ਤਿਨਾ ਦੇ ਚੁੰਮ, ਉਹਦੇ ਚਰਨੀ ਹੱਥ ਲਾ ਕੇ ਆਖੀ, ਭਲਿਆ ਰੱਬ ਤੈਨੂੰ ਵੀ ਸਮਤ ਬਖਸ਼ੇ, ਭਲਿਆ ਰੱਬ ਤੈਨੂੰ ਵੀ ਜੀਵਨ ਦੀ ਜਾਂਚ ਬਖਸ਼ੇ, ਭਲਿਆ ਰੱਬ ਤੇਰੇ ਮੂੰਹੋਂ ਵੀ ਕਢਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਜੀਵਨ ਦੀ ਜਾਂਚ ਦੇ ਬਚਨ ਨੇ। ਕੱਲ ਇਹ ਤੋਂ ਅੱਗੇ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਭੋਲਣਾ ਚਤਾਰਨੀ ਅਸੀਸ ਦਿਓ, ਅੰਮ੍ਰਿਤ ਵੇਲੇ ਉੱਠਿਆ ਕਰੋ। ਮੇਰੀ ਹੱਥ ਜੋੜ ਕੇ ਆਪ ਜੀ ਸਰਬੱਤ ਮਾਈ ਭਾਈ ਨੂੰ ਜੋਦੜੀ ਆ, ਜਿਸ ਤਰ੍ਹਾਂ ਮੈਂ ਆਪ ਜੀ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਰੋਟੀ ਖਾਣ ਤੋਂ ਪਹਿਲਾਂ ਕੀ ਕਰਨਾ ਹੈ, ਸਾਰੇ ਆਖਿਓ ਪੰਜ ਵਾਰ ਕੀ ਕਹਿਣਾ ਹੈ, ਫਿਰ ਇੱਕ ਵਾਰ ਆਖੋ ਕੀ ਆਖਣਾ ਹੈ। ਜੇ ਅੱਜ ਦੀ ਕਥਾ ਚ ਤੁਸੀਂ ਮੇਰੀਆਂ ਭੈਣਾਂ ਤੇ ਬੱਚੇ ਇਹੋ ਹੀ ਝੋਲੀ ਚ ਪਵਾ ਕੇ ਲੈ ਜਾਓ, ਕੱਲ ਨੂੰ ਜੀਵਨ ਬਦਲਿਆ ਹੋ, ਕੱਲ ਨੂੰ ਜੀਵਨ ਦੀ ਧਾਰਾ ਬਦਲ ਜੂਗੀ, ਕਿਉਂਕਿ ਗੁਰਪੂਰੇ ਕਾ ਉਪਦੇਸ਼ ਜਿਹਨੇ ਸੁਣ ਲਿਆ ਨਾ ਉਹ ਗੁਰਮੁਖ ਪਿਆਰੇ, ਉਹ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਹਨੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਾਰੇ ਉਪਦੇਸ਼ ਤੇ ਆਪਾਂ ਕਿੱਥੇ ਮੰਨਣ ਰਹੇ, ਇੱਕ ਇਹੋ ਹੀ ਅੱਜ ਉਪਦੇਸ਼ ਆਪਣੇ ਹਿਰਦੇ ਚ ਵਸਾ ਲੈਣਾ ਮੇਰੀਆਂ ਬੱਚੀਆਂ ਵੀਰਾਂ ਨੇ, ਤੇ ਕੱਲ ਗੁਰੂ ਨਾਨਕ ਦੀ ਹਜ਼ੂਰੀ ਵਿੱਚ ਆਪ ਜੀ ਨੂੰ ਦਾਸਰਾ ਆਪ ਜੀ ਦੇ ਝਾੜੂ ਬਰਦਾਰ ਹੋਣ ਦੇ ਨਾਤੇ ਪੁੱਛੂਗਾ ਕਿ ਅੱਜ ਜਦੋਂ ਸਵੇਰੇ ਤੁਸੀਂ ਨਾਸ਼ਤਾ ਕਰਨ ਲੱਗੇ ਸੋ ਆਖਿਆ ਸੀ ਪੰਜ ਵਾਰ ਵਾਹਿਗੁਰੂ 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 ਵਾਹਿਗੁਰੂ, ਤੇ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ। ਨਾਲ ਮੇਰਾ ਸਤਿਗੁਰੂ ਤੁਹਾਡੇ ਪਰਿਵਾਰਾਂ ਵਿੱਚ ਸਿੱਖੀ ਦਾ ਬੂਟਾ ਵਧੇ ਫੁੱਲੇ, ਤੁਹਾਡੇ ਬੱਚਿਆਂ ਨੂੰ ਸਿੱਖੀ ਦੀ ਲਾਗ ਲੱਗੇ, ਬੱਚੇ ਤੁਹਾਡੇ ਕੇਸਾ ਤਾਰੀ ਹੋਣ, ਅੰਮ੍ਰਿਤ ਛਕਣ ਗੁਰੂ ਵਾਲੇ ਬਣਨ। ਮੇਰੀ ਇਹ ਜੋਦੜੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਭੁੱਲਾਂ ਨਾ ਚਤਾਰਨੀਆਂ। ਅਸੀਸ ਦਿਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।